And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਬੜੀ ਠੰਡ ਕੀਤੀ ਆ।
ਇੱਦਾਂ ਹੀ ਆ ਜੀ, ਬਸ
ਗਰਮੀ ਕਰ ਦਿਆਂਗੇ।
ਕੱਲ੍ਹ ਕਰ ਦਿਆਂਗੇ।
ਕੱਲ੍ਹ ਨਹੀਂ ਹੋਣੀ ਜੀ,
ਥੋੜ੍ਹੀ ਜਿਹੀ ਹੋ ਜਾਣੀ,
ਥੋੜ੍ਹੀ ਜਿਹੀ ਹੋ ਜਾਣੀ।
ਪਰਸੋਂ ਕਹਿੰਦੇ ਪੂਰੀ ਕਰ
ਦਿਆਂਗੇ। ਵਧਾਉਂਦੇ ਵਧਾਉਂਦੇ, ਹੌਲੀ ਹੌਲੀ ਟੈਂਪਰੇਚਰ ਵਧਾਉਂਗੇ।
ਇੱਦਾਂ ਜ਼ਿਆਦਤੀ ਨਹੀਂ
ਕਰੀ, ਜ਼ਿਆਦਤੀ ਨਹੀਂ ਕਰੀ ਦੀ, ਠੀਕ ਆ। ਪਰ ਕਮਾਲ ਹੋਈ ਹੈ ਐਤਕੀ, ਇੰਨਾ ਜ਼ਿਆਦਾ ਟੈਂਪਰੇਚਰ ਦੇ ਵਿੱਚ ਜਿਹੜੀ ਫਲਕਚੁਏਸ਼ਨ ਆ, ਅੱਜ ਦੇ ਜਿਹੜਾ 17 ਡਿਗਰੀ ਹੋਣਾ, ਇਹ ਬਸ 4 ਦਿਨਾਂ ਨੂੰ 31 ਡਿਗਰੀਜ਼ ਤੇ ਪਹੁੰਚ ਜਾਣਾ, ਉਹ ਤੋਂ ਬਾਅਦ ਫਿਰ ਦੁਬਾਰਾ ਡਰੋਪ ਹੋਣਾ।
ਬਹੁਤ ਸਾਰੇ ਲੋਕਾਂ ਦੇ ਨੱਕ ਵਗ ਰਹੇ ਨੇ।
ਕਿਹਦੇ? ਕਲੀਅਰ ਕਰ ਦਿਓ।
ਨਹੀਂ ਨਹੀਂ, ਬਹੁਤ ਸਾਰੇ।
ਹਾਂ, ਬਹੁਤ ਸਾਰਿਆਂ ਦੇ, ਅੱਛਾ ਠੀਕ ਆ। ਅੱਛਾ ਵਾਸੂ ਜੀ, ਅੱਜ ਥੋੜ੍ਹੀ ਗੱਲ ਸ਼ੁਰੂ ਕਰਦੇ ਹਾਂ ਇੱਕ ਪੁਲ ਦੀ ਖਬਰ ਤੋਂ।
ਅੱਛਾ ਜੀ,
ਫਿਰ ਉਸ ਤੋਂ
ਨਹਿਰ ਵਾਲੇ ਪੁਲ,
ਨਹਿਰ ਵਾਲੇ ਪੁਲ ਤੇ ਸਾਨੂੰ, ਨਹਿਰ ਵਾਲੇ ਪੁਲ ਤੇ ਬੁਲਾ ਕੇ ਕੀ ਸਾਨੂੰ, ਨਹਿਰ ਵਾਲੇ ਪੁਲ ਤੋਂ ਭਜਾ ਕੇ। ਹੈਂ, ਪਤਾ ਨਹੀਂ ਟਰੰਪ ਕਿੱਥੇ ਬਹਿ ਗਿਆ,
ਟਰੂਥ ਸੋਸ਼ਲ ਤੇ,
ਟਰੂਥ ਸੋਸ਼ਲ ਤੇ ਬਹਿ ਗਿਆ। ਕਿਉਂਕਿ ਇੱਕ ਜਿਹੜਾ ਨਵੀਂ ਕਰੋਸਿੰਗ ਉੱਧਰ ਓਨਟੈਰੀਓ ਤੇ ਮਿਸ਼ੀਗਨ ਦੇ ਵਿਚਕਾਰ ਹੈ ਨਾ, ਜਿਹੜੀ ਬਣੀ
ਵਿੰਡਸਰ ਤੇ ਡੈਟਰੋਇਟ,
ਵਿੰਡਸਰ ਤੇ ਡੈਟਰੋਇਟ ਦੇ, ਹਾਂ ਵਿੰਡਸਰ ਤੇ ਡੈਟਰੋਇਟ ਦੇ ਵਿਚਕਾਰ ਜਿਹੜੀ ਬਣੀ ਨਵੀਂ ਕਰੋਸਿੰਗ,
ਓਨਟੈਰੀਓ ਤੇ ਮਿਸ਼ੀਗਨ ਵੀ ਠੀਕ ਆ,
ਹਾਂ ਉਹ ਵੀ ਠੀਕ ਆ, ਆਹੋ ਉੱਧਰ ਉਹ ਸਟੇਟ ਤੇ ਉਹ ਜਿਹੜੀਆਂ ਹੈਗੀਆਂ, ਤੁਸੀਂ ਸ਼ਹਿਰਾਂ ਦੇ ਨਾਲ ਹੈ ਇੱਥੇ। ਵਾਸੂ ਜੀ, ਇਹਦੇ ਇਹ ਜਿਹੜਾ ਬ੍ਰਿਜ ਹੈਗਾ, ਇਹ ਤਾਂ ਅਰਲੀ ਦਿਸ ਈਅਰ ਕੰਪਲੀਟ ਹੋ ਕੇ ਇਹ ਖੁੱਲ੍ਹਣ ਦੇ ਵਾਸਤੇ ਰੈਡੀ ਸੀ, ਅਤੇ ਡੋਨਲਡ ਟਰੰਪ ਨੇ ਉਦੋਂ ਕਹਿਤਾ ਕਿ ਇਹ ਬ੍ਰਿਜ ਮੈਂ ਖੁੱਲ੍ਹਣ ਨਹੀਂ ਦੇਣਾ, ਇਹ ਫਰਵਰੀ ਦੀ ਗੱਲ ਆ। ਟਰੰਪ ਨੇ ਉਦੋਂ ਦੋਸ਼ ਲਾਏ ਵੀ ਇਹ ਬ੍ਰਿਜ ਬਣਾ ਤਾ, ਇਹਦੇ ਵਿੱਚ ਜੀ ਨਾ ਤਾਂ ਕੋਈ ਵੀ ਪਹਿਲਾਂ ਕੈਨੇਡਾ ਵਾਲੇ ਅਮਰੀਕਾ ਨੂੰ ਇਹਦੇ ਵਾਸਤੇ ਪੂਰਾ ਮੁਆਵਜ਼ਾ ਦੇਣ, ਕਿਉਂਕਿ ਇਹਦੇ ਵਿੱਚ ਨਾ ਇਹਨਾਂ ਨੇ ਸਾਡੇ ਬੰਦੇ, ਨਾ ਸਾਡੇ ਲਈ ਜੋਬਸ ਕ੍ਰੀਏਟ ਹੋਈਆਂ, ਨਾ ਹੀ ਕੋਈ ਇਹਦੇ ਵਿੱਚ ਅਮੈਰੀਕਨ ਕੰਟੈਂਟ ਵਰਤਿਆ ਗਿਆ, ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਪੁਲ ਦੀ ਉਸਾਰੀ ਦੇ ਵਿੱਚ, ਜਿਹਦਾ ਨਾਮ ਗੋਲਡੀ ਹਾਊ ਬ੍ਰਿਜ ਰੱਖਿਆ ਗਿਆ, ਇਸ ਪੁਲ ਦੀ ਉਸਾਰੀ ਦੇ ਵਿੱਚ ਅਮੈਰੀਕਨ ਵਰਕਰਸ ਅਤੇ ਕੈਨੇਡੀਅਨ ਵਰਕਰਸ ਨੇ ਕੰਮ ਕੀਤਾ, ਸਟੀਲ ਵੀ ਦੋਹਾਂ ਮੁਲਕਾਂ ਤੋਂ ਪ੍ਰੋਕਿਓਰ ਕਰਕੇ ਇਹਦੇ 'ਚ ਯੂਜ਼ ਹੋਇਆ। ਸੋ ਟਰੰਪ ਦੀਆਂ ਕਈ ਗੱਲਾਂ ਨਿਰਾਧਾਰ ਹੁੰਦੀਆਂ ਨੇ, ਇਸ ਮਾਮਲੇ ਦੇ ਵਿੱਚ ਵੀ ਨਿਰਾਧਾਰ ਸੀਗੀਆਂ, ਅਤੇ ਇੱਕ ਪੀਸ ਆਫ ਇਨਫਰਾਸਟ੍ਰਕਚਰ ਬਣਿਆ ਬਣਾਇਆ ਜਿਹੜਾ ਤਿਆਰ ਪਿਆ, ਉਹ ਸਿਰਫ ਟਰੰਪ ਦੀ ਅੜੀ ਕਰਕੇ ਪਿਛਲੇ ਲਗਭਗ 4 ਮਹੀਨੇ ਤੋਂ ਖੁੱਲ੍ਹ ਨਹੀਂ ਪਾ ਰਿਹਾ, ਉਹਦੀ ਇਨੋਗਰੇਸ਼ਨ ਨਹੀਂ ਹੋ ਪਾ ਰਹੀ। ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਸਵੇਰ ਸਾਰ ਇਹਦੇ ਬਾਰੇ ਇੱਕ ਅਪਡੇਟ ਸਾਂਝੀ ਕੀਤੀ ਆ।
ਯਾਸ, ਉਹਨਾਂ ਨੇ ਕਨਫਰਮ ਕੀਤਾ ਕਿ ਜਿਹੜਾ ਇਹ ਬ੍ਰਿਜ ਹੈ ਐਟ ਦੀ ਐਂਡ ਆਫ ਦਿਸ ਵੀਕ ਖੁੱਲ੍ਹਣ ਜਾ ਰਿਹਾ। ਸੋ ਐਂਡ ਆਫ ਦ ਵੀਕ ਫਰਾਈਡੇ ਹੈ, ਸੈਟਰਡੇ ਹੈ
ਕਿ ਸੰਡੇ ਆ,
ਸੰਡੇ ਤਾਂ ਅਗਲੇ ਹਫਤੇ ਦੀ ਸ਼ੁਰੂਆਤ ਮੰਨਦੇ ਆ, ਸੋ ਇਟ ਕੁਡ ਬੀ ਥਰਸਡੇ, ਫਰਾਈਡੇ ਔਰ ਸੈਟਰਡੇ, ਸੋ ਵੀਲ ਸੀ। ਐਟ ਦੀ ਐਂਡ ਆਫ ਦਿਸ ਵੀਕ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬ੍ਰਿਜ ਖੁੱਲ੍ਹ ਜਾਏਗਾ।
ਜਿਹੜਾ
ਡੋਨਲਡ ਟਰੰਪ ਨੇ ਅੜੀ ਕੀਤੀ ਫਰਵਰੀ ਦੇ ਵਿੱਚ, ਅਸਲ ਮਸਲਾ ਹੈਗਾ ਟੋਲ ਕਲੈਕਸ਼ਨ ਦਾ, ਕਿਉਂਕਿ ਜਿਹੜਾ ਕੰਟਰੈਕਟ ਹੈ ਉਹਦੇ ਵਿੱਚ ਲਿਖਿਆ ਹੋਇਆ ਕਿ ਵੀ ਕੈਨੇਡੀਅਨ ਸਰਕਾਰ ਨੇ ਇੱਥੇ ਤਕਰੀਬਨ $4 billion ਲਾਇਆ ਇਸ ਬ੍ਰਿਜ ਦੀ ਪੂਰਤੀ ਤੇ, ਅਤੇ ਇਸ $4 billion ਪਹਿਲਾਂ ਜਿਹੜੀ ਕੈਨੇਡੀਅਨ ਸਰਕਾਰ ਆ ਉਹ ਟੋਲ ਕਲੈਕਟ ਕਰਕੇ ਰਿਕਵਰ ਕਰੇਗੀ। ਜਦੋਂ ਇਹ $4 billion ਸਾਡੇ ਰਿਕਵਰ ਹੋ ਜਾਣਗੇ, ਉਸ ਤੋਂ ਬਾਅਦ ਫਿਰ ਮਿਸ਼ੀਗਨ ਦੇ ਨਾਲ ਅੱਧਾ ਅੱਧਾ ਜਿਹੜਾ ਟੋਲ ਆ ਉਹ ਵੰਡਿਆ ਜਾਏਗਾ, 50% ਟੋਲ ਰੈਵਨਿਊ ਮਿਸ਼ੀਗਨ ਦਾ ਹੋਏਗਾ। ਸੋ ਇਸ ਤਰ੍ਹਾਂ ਦਾ ਸਾਡਾ ਆਪਸ ਦੇ ਵਿੱਚ ਅਗਰੀਮੈਂਟ ਹੋਇਆ ਹੋਇਆ ਲਿਖਤ ਦੇ ਵਿੱਚ ਹੈ, ਅਤੇ ਡੋਨਲਡ ਟਰੰਪ ਨੂੰ ਕਿਸੇ ਨੇ ਕਹਿਤਾ ਹੋਣਾ ਕਿ ਬ੍ਰਿਜ ਦਾ ਨਾਮ ਵੀ ਗੋਡੀ ਹਾਊ ਬ੍ਰਿਜ ਹੈ, ਅਤੇ ਜੀ ਇਹ ਜਿਹੜਾ ਬ੍ਰਿਜ ਹੈ ਇਹਦੇ ਵਿੱਚ ਤਾਂ ਜੀ ਸਾਨੂੰ ਕੋਈ ਫਾਇਦਾ ਵੀ ਨਹੀਂ ਹੋਇਆ, ਅਤੇ ਇਹ ਜਿਹੜਾ ਟੋਲ ਵੀ ਕਲੈਕਟ ਕਰਨਾ ਕੈਨੇਡਾ ਵਾਲਿਆਂ ਨੇ ਲੈ ਜਾਣਾ। ਉਹ ਡੋਨਲਡ ਟਰੰਪ ਨੂੰ ਅੱਧੀ ਜਦੀ ਜਾਣਕਾਰੀ ਹੁੰਦੀ ਹੈ, ਪਲੱਸ ਸਾਨੂੰ ਪਤਾ ਕਿ ਜਿਹੜੀ ਇਕਲੌਤੀ ਜਿਹੜੀ ਦੂਸਰੀ ਇਹਦੀ ਕਰੋਸਿੰਗ ਇਸ ਵੇਲੇ ਹੈ ਬਿਟਵੀਨ ਵਿੰਡਸਰ ਐਂਡ ਡੈਟਰੋਇਟ, ਉਹ ਹੈ ਅੰਬੈਸਡਰ ਬ੍ਰਿਜ, ਅਤੇ ਅੰਬੈਸਡਰ ਬ੍ਰਿਜ ਦੀ ਜਿਹੜੀ ਓਨਰ ਫੈਮਿਲੀ ਹੈ ਉਹਨਾਂ ਦੇ ਨਾਲ ਮੀਟਿੰਗ ਹੋਈ ਸੀ ਡੋਨਲਡ ਟਰੰਪ ਦੀ,
ਮਰੂਨ ਫੈਮਿਲੀ,
ਹਾਂ, ਅਤੇ ਉਹਨਾਂ ਨੇ ਚੱਕਪੱਟ ਕੀਤੀ ਹੈ, ਉਹ ਨਹੀਂ ਚਾਹੁੰਦੇ ਕਿ ਜਿਹੜਾ ਨਵਾਂ ਬ੍ਰਿਜ ਆ ਖੁੱਲ੍ਹੇ, ਕਿਉਂਕਿ ਉਹਨਾਂ ਦਾ ਜਿਹੜਾ ਫਿਰ ਰੈਵਨਿਊ ਘਟੇਗਾ,
ਕਿਉਂਕਿ ਮਰੂਨ ਫੈਮਿਲੀ ਉਸ ਅੰਬੈਸਡਰ ਬ੍ਰਿਜ ਤੋਂ ਟੋਲ ਇਕੱਠਾ ਕਰਦੀ ਆ, ਅਤੇ ਉਹਦੇ ਉੱਪਰੋਂ ਵਾਸੂ ਜੀ ਤਕਰੀਬਨ 6.2 million ਗੱਡੀਆਂ ਜਾਂ ਜਿਹੜਾ ਵਹੀਕੂਲਰ ਟ੍ਰੈਫਿਕ ਆ ਉਹ ਰੋਜ਼ਾਨਾ ਨਿਕਲਦਾ। ਹੁਣ ਤੁਸੀਂ ਦੇਖੋ ਵੀ ਜੇ ਉਹਨਾਂ ਦਾ ਇੰਨਾ ਜ਼ਬਰਦਸਤ ਇੱਕ ਸੋਰਸ ਆਫ ਰੈਵਨਿਊ ਬਣਿਆ ਹੋਇਆ ਉਹ, ਅਤੇ ਉਹਨਾਂ ਵਾਸਤੇ ਤਾਂ ਫਿਰ ਨਵਾਂ ਬ੍ਰਿਜ ਖੁੱਲ੍ਹਣਾ, ਨਵੀਂ ਓਪਨਿੰਗ ਹੋਣੀ ਜਿਹਦੇ ਵਿੱਚ ਟੋਲਸ ਕਲੈਕਟ ਕੀਤੇ ਜਾਣੇ ਨੇ ਕੈਨੇਡਾ ਵੱਲੋਂ, ਕਿਉਂਕਿ ਕੰਸਟਰਕਸ਼ਨ ਦੇ ਵਿੱਚ $4 billion ਕੈਨੇਡੀਅਨ ਸਰਕਾਰ ਨੇ ਖਰਚਿਆ, ਉਹਨਾਂ ਨੂੰ ਉਹ ਗੱਲ ਕਿੱਥੋਂ ਗਵਾਰਾ ਹੋਣੀ ਆ। ਸੋ ਇਸ ਕਰਕੇ ਉਹਨੇ ਲੌਬਿੰਗ ਬੜੀ ਜ਼ਬਰਦਸਤ ਕੀਤੀ ਸੀ, ਜਿਹਦੇ ਕਰਕੇ ਜਿਹੜਾ ਤੁਸੀਂ ਕਹਿ ਰਹੇ ਹੋ ਨਾ, ਪਤਾ ਨਹੀਂ ਕੌਣ ਕਹਿ ਗਿਆ, ਫਿਰ ਉਹ ਮਰੂਨ ਫੈਮਿਲੀ ਵਾਲੇ ਹੀ ਸੀ ਜਿਹੜੇ ਟਰੰਪ ਦੇ ਕੰਨ 'ਚ ਫੂਕ ਮਾਰ ਗਏ ਕਿ ਤੁਸੀਂ ਜੀ ਇਸ ਬ੍ਰਿਜ ਦੀ ਓਪਨਿੰਗ ਨੂੰ ਰੋਕੋ। ਪਰ ਕਦ ਤੱਕ ਰੋਕੇ ਰੱਖੋਗੇ? ਅੱਜ ਮਾਰਕ ਕਾਰਨੀ ਨੇ ਇਹ ਆਖਿਆ ਕਿ ਇਸ ਬ੍ਰਿਜ ਨੂੰ ਜਦੋਂ ਇਸ ਵੀਕਐਂਡ 'ਤੇ ਖੋਲ੍ਹ ਦਿੱਤਾ ਜਾਏਗਾ, ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਦੇਖੋ ਕੋਆਪਰੇਸ਼ਨ ਕਿਵੇਂ ਹੁਣ ਅੱਗੇ ਵੱਧ ਰਹੀ ਆ। ਸੋ ਟਰੰਪ ਦਾ ਰਿਐਕਸ਼ਨ ਆਉਣਾ ਬਾਕੀ ਹੈ ਇਹਦੇ 'ਤੇ।
ਹਾਂਜੀ, ਪਰ ਇੱਦਾਂ ਲੱਗਦਾ ਕਿ ਵੀ ਜਿਹੜੀ ਹੁਣ ਡੋਨਲਡ ਟਰੰਪ ਨਾਲ ਮੀਟਿੰਗਸ ਵਗੈਰਾ ਹੋਈਆਂ ਨੇ, ਸੋਰੀ ਜੇਮੀਸਨ ਗ੍ਰੀਅਰ ਨਾਲ, ਡੋਮਿਨਿਕ ਬਲੌਂਗ ਦੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਹੁਣ ਜਿਹੜੀ ਅਸੀਂ ਫੋਰਟਰੈਸ ਨਾਰਥ ਅਮਰੀਕਾ ਦੀ ਗੱਲ ਕਰ ਰਹੇ ਹਾਂ ਕਿ ਦੱਸਿਆ ਜਾਂਦਾ ਵੀ ਅਮਰੀਕਾ ਵਾਲੇ ਚਾਹੁੰਦੇ ਨੇ ਕਿ ਅਸੀਂ ਜੋ ਬਾਕੀ ਮੁਲਕ ਨੇ ਉਹਨਾਂ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਟੈਰਿਫ ਵਗੈਰਾ ਲਗਾਈਏ ਤੇ ਫੋਰਟਰੈਸ ਨਾਰਥ ਅਮਰੀਕਾ ਤਿਆਰ ਕਰੀਏ, ਯਾਨੀ ਜਿਹੜਾ ਅਮੈਰੀਕਨ ਕੰਟੈਂਟ ਆ ਉਹ ਨਾਰਥ ਅਮਰੀਕਨ ਆਟੋਮੋਬਾਈਲਸ ਦੇ ਵਿੱਚ ਵਧਾਈਏ। ਸੋ ਉਹਦੇ ਵਾਸਤੇ ਕੈਨੇਡਾ ਹਾਮੀ ਭਰ ਰਿਹਾ ਤੇ ਜਿਵੇਂ ਅਸੀਂ ਪਹਿਲਾਂ ਸੀ ਆਰ ਟੀ ਸੀ ਨੂੰ ਆਰਡਰ ਦਿੱਤਾ ਕਿ ਤੁਸੀਂ ਸਟ੍ਰੀਮਿੰਗ ਕੰਪਨੀਆਂ ਨੂੰ ਤੰਗ ਨਹੀਂ ਕਰਨਾ
ਜੀ,
ਸੋ ਇਹ ਜਿਹੜੀਆਂ ਕਹਿ ਲਓ ਵੀ ਜਿਹੜੇ ਰੋਲ ਬੈਕ ਸਾਡੇ ਵੱਲੋਂ ਕੀਤੇ ਜਾ ਰਹੇ ਨੇ, ਜਿਹੜੀਆਂ ਥੋੜ੍ਹੀਆਂ ਕਨਸੈਸ਼ਨਸ ਦਿੱਤੀਆਂ ਜਾ ਰਹੀਆਂ ਨੇ ਅਮਰੀਕਾ ਨੂੰ, ਇਹਨਾਂ ਨੂੰ ਠੋਕ ਵਜਾ ਕੇ ਅਨਾਊਂਸ ਨਹੀਂ ਕੀਤਾ ਜਾ ਰਿਹਾ, ਇਹ ਚੁੱਪ ਚੁਪੀਤੇ ਜਿਵੇਂ ਕੰਮ ਕੀਤਾ ਜਾ ਰਿਹਾ। ਬਟ ਉਹਦੇ ਨਾਲ ਇੱਦਾਂ ਲੱਗ ਰਿਹਾ ਵੀ ਸ਼ਾਇਦ ਅਮਰੀਕਾ ਦੇ ਨਾਲ ਸਾਡਾ ਕੋਈ ਬ੍ਰੇਕ ਥਰੂ ਹੋਇਆ ਇਨ ਦਾ ਟ੍ਰੇਡ ਨੈਗੋਸੀਏਸ਼ਨ ਤੇ ਹੁਣ ਸ਼ਾਇਦ ਗੋਡੀ ਹਾਊ ਬ੍ਰਿਜ ਵਾਸਤੇ ਵੀ ਅਮਰੀਕਾ ਵਾਲੇ ਤਾਂ ਹੀ ਤਿਆਰ ਹੋਏ ਹੋਣ,
ਅਮਰੀਕਾ ਨਾਲ ਬ੍ਰਿਜ ਬਣ ਰਿਹਾ ਹੈ ਟ੍ਰੇਡ ਵਾਲੇ ਪਾਸੇ,
ਐਗਜੈਕਟਲੀ ਲਿਟਰਲੀ ਐਂਡ ਫਿਗਰੇਟਿਵਲੀ। ਸੋ ਇਹ ਹੁਣ ਦੇਖਦੇ ਹਾਂ ਕਿ ਪਹਿਲੀ ਜੁਲਾਈ ਵਾਲੀ ਜਿਹੜੀ ਡੈਡਲਾਈਨ ਆ ਯੂ ਐਸ ਐਮ ਸੀ ਏ ਰੀਨੈਗੋਸੀਏਸ਼ਨ ਦੀ, ਉਸ ਤੋਂ ਪਹਿਲਾਂ ਪਹਿਲਾਂ ਹੁਣੇ ਥੋੜੀਆਂ ਕਨਸੈਸ਼ਨਸ ਕੈਨੇਡਾ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਥਿੰਗਸ ਸੀਮ ਟੂ ਬੀ ਵਰਕਿੰਗ, ਕਿਉਂਕਿ ਉਹਨਾਂ ਨੇ ਕਿਹਾ ਨਾ ਸਿੰਬਲ ਬਟ ਆਲਸੋ ਅ ਫੈਕਟ ਆਫ ਕੋਆਪਰੇਸ਼ਨ ਬਿਟਵੀਨ ਅਵਰ ਕੰਟਰੀਜ਼, ਕਿ ਆਪਸ ਦੇ ਵਿੱਚ ਅਸੀਂ ਹੁਣ ਕੋਆਪਰੇਟ ਕਰ ਰਹੇ ਹਾਂ। ਸੋ ਆਈ ਥਿੰਕ ਇਹ ਵੀ ਇਸ਼ਾਰਾ ਹੈ
ਅੜੇ ਹੋਏ ਮਸਲੇ ਸੁਲਝ ਰਹੇ ਹੌਲੀ ਹੌਲੀ, ਆ ਬ੍ਰਿਜ ਉਸ ਗੱਲ ਦਾ ਇੱਕ
ਪ੍ਰਤੀਕ
ਜੀ। ਤੇ ਵਾਸੂ ਜੀ ਵੈਸੇ ਜਿਹੜਾ ਉਹ ਜਿਹੜੀਆਂ ਕਰੋਸਿੰਗਸ ਨੇ, ਇੱਕ ਤਾਂ ਅੰਬੈਸਡਰ ਬ੍ਰਿਜ ਆ, ਇੱਕ ਡੈਟਰੋਇਟ ਵਿੰਡਸਰ ਟਨਲ ਵੀ ਹੈਗੀ ਆ ਜਿਹਨੂੰ ਕਿ ਸਿਟੀ ਆਫ ਡੈਟਰੋਇਟ ਅਤੇ ਸਿਟੀ ਆਫ ਵਿੰਡਸਰ ਜੁਆਇੰਟਲੀ ਓਨ ਕਰਦੇ ਆ। ਇੱਕ ਜਿਹੜਾ ਅੰਬੈਸਡਰ ਬ੍ਰਿਜ ਆ ਉਹ ਪ੍ਰਾਈਵੇਟਲੀ ਓਨਡ ਆ, ਉਹ ਮਰੂਨ ਫੈਮਿਲੀ ਓਨਡ ਕਰਦੀ ਹੈ, ਮਿਸ਼ੀਗਨ ਬੇਸਡ ਉਹ ਫੈਮਿਲੀ ਆ। ਅਤੇ ਜਿਹੜਾ ਇਹ ਗੋਡੀ ਹਾਓ ਬ੍ਰਿਜ ਆ, ਇਹਦੀ ਵੀ ਜਿਹੜੀ ਮਲਕੀਅਤ ਆ ਇਹ ਗਵਰਨਮੈਂਟ ਆਫ ਕੈਨੇਡਾ ਤੇ ਸਟੇਟ ਆਫ ਮਿਸ਼ੀਗਨ, ਸੋ ਇਧਰੋਂ ਫੈਡਰਲ ਸਰਕਾਰ ਤੇ ਉਧਰੋਂ ਅਮਰੀਕਾ ਦੀ ਮਿਸ਼ੀਗਨ ਸਟੇਟ, ਇਹ ਇਹਦੇ ਜੁਆਇੰਟ ਓਨਰਸ ਨੇ।
ਸੋ ਵਿੰਡਸਰ ਡਿਸਟ੍ਰਿਕਟ ਬ੍ਰਿਜ ਅਥਾਰਟੀ ਬਣਾਈ ਆ ਜੋ ਕਿ ਕੈਨੇਡੀਅਨ ਕਰਾਊਨ ਕਾਰਪੋਰੇਸ਼ਨ ਹੈ, ਇਹਦੀ ਆਪਰੇਸ਼ਨ ਦਾ ਜ਼ਿੰਮਾ ਪੂਰੀ ਰਿਸਪਾਂਸਿਬਿਲਿਟੀ ਇਸ ਕਰਾਊਨ ਕਾਰਪੋਰੇਸ਼ਨ ਦੀ ਹੈ
ਜੀ।
ਤੇ ਇੱਕ ਇੰਟਰਨੈਸ਼ਨਲ ਅਥਾਰਟੀ ਇੱਕ ਬਾਡੀ ਹੈ ਜਿਹਦੇ ਵਿੱਚ ਈਕੁਅਲ ਮੈਂਬਰਸ ਨੇ ਫਰੋਮ ਕੈਨੇਡਾ ਐਂਡ ਮਿਸ਼ੀਗਨ ਜਿਹੜੇ ਇਹਨੂੰ ਕਹਿ ਲਓ ਕਿ ਓਵਰਸੀ ਕਰਨਗੇ
ਜੀ।
ਸੋ ਇਸ ਤਰ੍ਹਾਂ ਦਾ ਫਾਰਮੂਲਾ ਹੈ ਤੇ ਟੋਲ ਕਲੈਕਸ਼ਨ ਦਾ ਫਾਰਮੂਲਾ ਇਹ ਹੈ ਵੀ ਪਹਿਲਾਂ ਸਾਰੇ ਜਿਹੜੇ ਟੋਲ ਹੈ ਜੋ ਉਹ ਕੈਨੇਡਾ ਵੱਲੋਂ ਕਨੈਕਟ ਕੀਤਾ ਜਾਏਗਾ ਤੇ ਕਲੈਕਸ਼ਨ ਦੀ ਵੀ ਜ਼ਿੰਮੇਵਾਰੀ, ਮਤਲਬ ਉਹ ਅਸੀਂ ਅਮਰੀਕਾ ਤੋਂ ਕੋਈ ਮਦਦ ਨਹੀਂ ਲੈਣੀ
ਜੀ ਜੀ,
ਕਲੈਕਸ਼ਨ ਵੀ ਅਸੀਂ ਹੀ ਕਰਾਂਗੇ ਤੇ ਉਹ ਰੈਵਨਿਊ ਮਿਲੇਗਾ ਵੀ ਸਾਨੂੰ। ਜਦੋਂ $4 billion ਪੂਰੇ ਹੋ ਗਏ ਉਸ ਤੋਂ ਬਾਅਦ ਫਿਰ ਅੱਧਾ ਅੱਧਾ ਵੰਡ ਲਵਾਂਗੇ
ਜੀ। ਮੈਂ ਦੇਖਣਾ ਚਾਹ ਰਿਹਾ ਵੀ ਟਰੰਪ ਨੇ ਟਰੁੱਥ, ਕਿਉਂਕਿ ਟਰੰਪ ਹੋਰ ਕਈ ਚੀਜ਼ਾਂ ਦੇ ਵਿੱਚ ਉਲਝੇ ਹੋਏ ਆ ਵਾਸੂ ਜੀ। ਟਰੰਪ ਨੇ ਕੱਲ੍ਹ ਫਿਰ ਕਹਿਤਾ ਵੀ ਡੀਲ ਇਜ਼ ਵੈਰੀ ਨੀਅਰ ਵਿਦ ਇਰਾਨ, ਬਸ ਹੋ ਚੱਲੀ 2-3 ਦਿਨਾਂ 'ਚ ਡੀਲ। ਕਿੰਨੀ ਵਾਰ ਟਰੰਪ ਜਿਹਾ ਕਹਿ ਚੁੱਕਿਆ, ਮੈਂ ਤਾਂ ਜਦੋਂ ਕਦੇ ਵੀ ਟਰੰਪ ਦੀ ਉਹ ਗੱਲ ਪੜ੍ਹਦਾ ਨਾ, ਮੈਨੂੰ ਉਹ ਗੱਲ ਜਿਵੇਂ ਦੇਖੋ ਜਿੰਨੇ ਰੇਡੀਓ ਹੋਸਟਸ ਨੇ ਨਾ, ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਮੈਨੂੰ ਪਤਾ ਤੁਸੀਂ ਕਰ ਰਹੇ ਵੀ ਕਿਤੇ ਨੂੰ ਲੈ ਕੇ ਚੱਲਾ ਗੱਲ। ਹਰ ਫੀਲਡ ਦੇ ਵਿੱਚ ਨਾ, ਸਪੈਸ਼ਲੀ ਜਿੱਥੇ ਤੁਹਾਡਾ ਕੰਮ ਸਪੋਕਨ ਆ, ਸਪੋਕਨ ਵਰਡ ਵਾਲਾ ਕੰਮ ਹੈ, ਉਹਦੇ ਵਿੱਚ ਕੀ ਹੁੰਦਾ ਵੀ ਤੁਸੀਂ ਕੁਝ ਚੀਜ਼ਾਂ ਬਗੈਰ ਸੋਚੇ ਬੋਲਦੇ ਹੋ। ਅਸੀਂ ਹਰ ਚੀਜ਼ ਔਨ ਏਅਰ ਬਹੁਤ ਸੋਚ ਕੇ ਬੋਲਦੇ ਹਾਂ, ਪਰ ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5, ਇਹ ਨਾ ਇਹ ਆਪ ਮੁਹਾਰੇ ਨਿਕਲਦਾ। ਇਸੇ ਤਰ੍ਹਾਂ ਟਰੰਪ ਦਾ ਹਾਲ ਮੈਨੂੰ ਹੋ ਚੁੱਕਾ ਲੱਗਦਾ ਵੀ ਜਦੋਂ ਉਹਨਾਂ ਕੋਲ ਕੁਝ ਵੀ ਕਹਿਣ ਨੂੰ ਨਹੀਂ ਹੁੰਦਾ ਤੇ ਟਰੰਪ ਕਹਿੰਦੇ ਬਸ ਆ ਡੀਲ ਹੋਣ ਵਾਲੀ ਆ,
ਫਿਲਰਸ
ਨੇ ਵੀ 2-3 ਦਿਨ 'ਚ ਡੀਲ ਹੋਣ ਵਾਲੀ ਆ। ਟਰੰਪ ਦਾ ਇਹ ਕਹਿਣ ਦੀ ਦੇਰ ਸੀ, ਹੁਣ ਓਵਰ ਜਦੋਂ ਸਵੇਰੇ ਉੱਠ ਕੇ ਖਬਰਾਂ ਵੇਖੀਆਂ ਉੱਧਰ ਮਿਡਲ ਈਸਟ ਦੇ ਵਿੱਚ ਦੁਬਾਰਾ ਤੋਂ ਖਲਾਰਾ ਪਿਆ, ਜਿਹੜੀ ਉਹ ਕਹਿ ਰਹੇ ਸੀਗੇ ਇਜ਼ਰਾਈਲ ਦੇ ਵਿਚਕਾਰ ਅਤੇ ਉੱਧਰੋਂ ਲੈਬਨਾਨ ਦੇ ਵਿਚਕਾਰ ਇੱਕ ਸਹਿਮਤੀ ਕਰਾ ਦਿੱਤੀ ਹੈ ਕਿ ਸੀਜ਼ਫਾਇਰ ਰਹੇਗਾ, ਹੈਜ਼ਬੋਲਾ ਅਤੇ ਇਜ਼ਰਾਈਲ ਵਾਲੀਆਂ ਜਿਹੜੀਆਂ ਸਥਿਤੀਆਂ ਨੇ ਉਹ ਹੋਰ ਗੰਭੀਰ ਹੋਈਆਂ ਨੇ। ਅੱਜ ਤੇ ਖਬਰ ਇਹ ਵੀ ਆ ਰਹੀ ਹੈ ਕਿ ਇੱਕ ਅਮਰੀਕਨ ਹੈਲੀਕਾਪਟਰ ਵਾਸੂ ਜੀ ਸਟੇਟ ਆਫ ਹਰਮੂਜ਼ ਦੇ ਵਿੱਚ ਕੋਈ ਕ੍ਰੈਸ਼ ਹੋਇਆ ਅਤੇ ਜਿਹੜੇ 2 ਪਾਇਲਟ ਉਹਦੇ ਵਿੱਚ ਸੀ ਉਹਨੂੰ ਰੈਸਕਿਊ ਕਰ ਲਿਆ ਗਿਆ, ਸੋ ਉਹਨਾਂ ਦੀ ਜਾਨ ਬਚ ਗਈ ਹੈ, ਉਹ ਠੀਕ ਠਾਕ ਨੇ, ਪਰ ਕਿਹੜੇ ਹਾਲਾਤ ਦੇ ਵਿੱਚ ਉਹ ਹੈਲੀਕਾਪਟਰ ਕ੍ਰੈਸ਼ ਹੋਇਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ।
ਓਮਾਨ ਦੇ ਨੇੜੇ ਹੋਇਆ ਕਹਿੰਦੇ ਕ੍ਰੈਸ਼, ਸੋ ਉਹਦੇ ਕਾਰਨ ਜਿਹੜੇ ਉਹਦੇ ਬਾਰੇ ਇੱਕ ਪ੍ਰੈਸ ਕਾਨਫਰੰਸ ਹੋਣ ਮੇਰੇ ਖਿਆਲ ਸ਼ਾਇਦ ਚੱਲ ਹੀ ਰਹੀ ਹੋਵੇ ਹੁਣ, ਸੋ ਉਹਦੇ ਬਾਰੇ ਉਹ ਜਾਣਕਾਰੀ ਦੇਣ ਵਾਲੇ ਸੀ
ਜੀ। ਰੀਜ਼ਨ ਆਈ ਐਮ ਬ੍ਰਿੰਗਿੰਗ ਦਿਸ ਇਨ ਕਿ ਹੁਣ ਇਹ ਗੱਲ ਦੋਹੇ ਪਾਸੇ ਜਾ ਸਕਦੀ ਹੈ ਵੀ ਟਰੰਪ ਇੰਨੇ ਡਿਸਟਰੈਕਟਿਡ ਨੇ ਉੱਧਰਲੇ ਪਾਸੇ, ਉਹਨਾਂ ਕੋਲ ਸ਼ਾਇਦ ਵਕਤ ਨਾ ਹੋਵੇ ਇਸ ਚੀਜ਼ ਬਾਰੇ ਟਿੱਪਣੀ ਕਰਨ ਦਾ, ਪਰ ਕਿਉਂਕਿ ਉੱਧਰ ਟਰੰਪ ਦਾ ਵਸ ਨਹੀਂ ਚੱਲ ਰਿਹਾ, ਇਸ ਕਰਕੇ ਇਹ ਇੱਕ ਮੁੱਦਾ ਅਜਿਹਾ ਹੋ ਸਕਦਾ ਜਿਹਦੇ ਉੱਪਰ ਟਰੰਪ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਨਗੇ। ਉਹਦੀਆਂ ਵੀ ਅੱਗੇ 2 ਬ੍ਰਾਂਚਿਜ਼ ਨੇ, ਇੱਕ ਖਲਾਰਾ ਪਾਉਣ ਵਾਲੀ ਟਿੱਪਣੀ, ਦੂਜਾ ਹੋ ਸਕਦਾ ਕਿ ਦਿਖਾਉਣ ਵੀ ਦੇਖਿਆ ਮੈਂ ਮਨਾ ਲਿਆ, ਕੁਛ ਨਾ ਕੁਛ ਇਹਨੂੰ ਪ੍ਰਜੈਂਟ ਇਸ ਹਿਸਾਬ ਨਾਲ ਕਰਨ ਕਿ ਮੈਂ ਇਹਦੇ ਵਿੱਚੋਂ ਵੀ ਕੋਈ ਨਾ ਕੋਈ ਕਨਸੈਸ਼ਨ ਐਕਸਟ੍ਰੈਕਟ ਕਰ ਲਿਆ।
ਬਿਲਕੁਲ, ਨਾਲ ਮਿਡ ਟਰਮਸ ਨੇੜੇ ਆ ਰਹੇ ਨੇ, ਸੋ ਡੋਮੈਸਟਿਕਲੀ ਵੀ ਜਿਹੜੀ ਪੋਲੀਟਿਕਸ ਆ ਡੋਨਲਡ ਟਰੰਪ ਵਾਸਤੇ ਔਖੀ ਹੁੰਦੀ ਜਾ ਰਹੀ ਹੈ
ਜੀ।
ਸੋ ਉਧਰਲੇ ਪਾਸੇ ਵੀ ਉਹਨਾਂ ਦੀ ਬੜੀ ਐਨਰਜੀ ਲੱਗੀ ਹੋਈ ਅੱਜ ਕੱਲ੍ਹ, ਤੇ ਜਿਹੜੇ ਕੈਂਡੀਡੇਟਸ ਵਗੈਰਾ ਇੰਡੋਰਸ ਕਰ ਰਹੇ ਨੇ, ਨੋਮੀਨੇਟ ਕਰ ਰਹੇ ਨੇ, ਉਹਨਾਂ ਬਾਰੇ ਬਹੁਤ ਬਹੁਤ ਪੋਸਟ ਪਾਉਂਦੇ ਅੱਜ ਕੱਲ੍ਹ ਉਹ ਟਰੂਥ ਸੋਸ਼ਲ ਤੇ ਵਿੱਚ ਇੱਕ ਆਧ ਪੋਸਟ ਹੁੰਦੀ ਹੈ ਮਿਡਲ ਈਸਟ ਬਾਰੇ, ਤੇ ਕਿਤੇ ਟਾਵੀਂ ਟਾਵੀਂ ਕੋਈ ਪੋਸਟ, ਜਿਵੇਂ ਪਿਛਲੇ ਤੋਂ ਪਿਛਲੇ ਸ਼ੁੱਕਰਵਾਰ ਜਦੋਂ ਟੈਕਨੀਕਲ ਰਿਸੈਸ਼ਨ ਦੀ ਗੱਲ ਹੋਈ, ਉਸ ਤੋਂ ਬਾਅਦ ਬਲੂਮਬਰਗ ਦਾ ਆਰਟੀਕਲ ਉਹਨਾਂ ਨੇ ਸ਼ੇਅਰ ਕਰਕੇ ਉੱਤੇ ਲਿਖਤਾ 51st state। ਸੋ ਸਾਡੇ ਬਾਰੇ ਹੁਣ ਘੱਟ ਸੋਚ ਰਹੇ ਨੇ, ਚੰਗੀ ਗੱਲ ਹੈ, ਬਚਾਅ ਜੀ ਬਚਾਅ ਹੈ ਅਤੇ ਜਿੰਨੇ ਦਾ ਨਾ ਹੀ ਸੋਚਣ ਚੰਗਾ ਹੈ। ਸੋ ਬਟ ਇਹ ਜਿਹੜੀ ਗੱਲ ਮਹਾਕਾਰਨੀ ਨੇ ਕੀਤੀ ਹੈ, ਬ੍ਰਿਜ ਤਾਂ ਖੁੱਲ ਰਿਹਾ ਪਰ ਇਹ ਜਿਹੜਾ ਸੰਕੇਤ ਹੈ ਨਾ ਵੀ ਇਟਸ ਅ ਸਿੰਬਲ ਐਂਡ ਅ ਫੈਕਟ ਆਫ ਕੋਆਪਰੇਸ਼ਨ ਕਿ ਵੀ ਆਪਸ ਦੇ ਵਿੱਚ ਸਾਡੀ ਹੁਣ ਕਹਿ ਲਓ ਕਿ ਤਾਲਮੇਲ ਬੈਠ ਰਿਹਾ ਸਾਡਾ। ਸੋ ਇਟਸ ਅ ਗੁੱਡ ਸਾਈਨ ਕਿ USMCA ਦੀ ਰੀਨੈਗੋਸੀਏਸ਼ਨ ਦੀ ਡੈਡਲਾਈਨ 1 July ਤੋਂ ਪਹਿਲਾਂ ਕਿ ਕੋਆਪਰੇਸ਼ਨ ਵਾਲੇ ਸੰਕੇਤ ਮਿਲ ਰਹੇ। ਇੱਦਾਂ ਨਹੀਂ ਵੀ ਕੋਈ ਖਲਾਰਾ ਨਹੀਂ ਪੈ ਰਿਹਾ, ਹੋਰ ਕੰਮ ਖਰਾਬ ਨਹੀਂ ਹੋ ਰਿਹਾ, ਕੰਮ ਸਾਡਾ ਕਹਿ ਲਓ ਵੀ ਵਾਪਸ ਲਈ ਤਿਆਰ ਹੈ
ਜੀ। ਵਾਸੂ ਜੀ ਹੁਣ ਗੱਲ ਇਹ ਕਰੀਏ ਕਿ ਹੁਣ ਤੁਸੀਂ ਦੇਖ ਲਓ ਕਿ ਕੈਨੇਡਾ ਦੇ ਵਿੱਚ ਸਾਨੂੰ ਪਤਾ ਕਿ ਪੋਲੀਟੀਕਲ ਨੈਰੇਟਿਵ ਐਨਰਜੀ ਪ੍ਰੋਜੈਕਟਸ ਦੇ ਆਲੇ ਦੁਆਲੇ ਕਾਫੀ ਤਬਦੀਲ ਹੋ ਗਿਆ ਵਿਦ ਇਨ ਦਾ ਲਾਸਟ 1 year ਜਦੋਂ ਦੇ ਮਹਾਕਾਰਨੀ ਪ੍ਰਧਾਨ ਮੰਤਰੀ ਬਣੇ ਨੇ। ਪਹਿਲਾਂ ਸਾਨੂੰ ਇਹ ਸੀਗਾ ਕਿ ਜੀ ਸਿਸਟਮ LNG ਡਿਵੈਲਪ ਨਹੀਂ ਕਰਨੀ, LNG ਇਜ਼ ਨਾਟ ਦੀ ਐਨਰਜੀ ਆਫ ਦਾ ਫਿਊਚਰ,
ਬਿਜ਼ਨਸ ਕੇਸ ਨਹੀਂ ਹੈ।
ਕਿੰਨੀ ਵਾਰ ਆਪਾਂ ਗੱਲ ਕਰ ਚੁੱਕੇ ਹਾਂ ਨਾ, ਕਿਸੇ ਨੂੰ ਨਾਲ ਲੱਗਣਾ ਯਾਰ ਤੁਸੀਂ 2 ਦਿਨ ਬਾਅਦ ਇਹ ਕਹਾਣੀ ਲੈ ਕੇ ਬਹਿ ਜਾਂਦੇ ਹੋ। ਉਹਦਾ ਰੀਜ਼ਨ ਇਹ ਹੈ ਕਿ ਖਬਰਾਂ ਦੇ ਵਿੱਚ ਇਹ ਗੱਲ ਬਣੀ ਹੋਈ ਆ। ਜਦੋਂ ਦੇਖੋ 2022 ਦੇ ਵਿੱਚ ਰਸ਼ੀਆ ਨੇ ਅਟੈਕ ਕੀਤਾ ਯੂਕਰੇਨ ਉੱਪਰ, ਅਤੇ ਯੂਰਪ ਦੀ ਜਿਹੜੀ ਨੈਚੁਰਲ ਗੈਸ ਦੀ ਸਪਲਾਈ ਸੀ ਉਹ ਇਸ ਕਰਕੇ ਰੁਕ ਗਈ ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਰਸ਼ੀਆ ਤੋਂ ਨੈਚੁਰਲ ਗੈਸ ਖਰੀਦ ਕੇ ਅਤੇ ਰਸ਼ੀਆ ਦੀ ਕਮਾਈ ਕਰਵਾਉਣ, ਜਿਸ ਕਮਾਈ ਦੇ ਆਧਾਰ 'ਤੇ ਰਸ਼ੀਆ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਜਾਣਾ। ਸੋ ਇੱਕ
ਉਹ ਤਾਂ ਵਿਚਾਰੇ ਭਾਵੇਂ ਚਾਹੁੰਦੇ ਵੀ ਸੀ,
ਹਾਂ,
ਪਰ ਅਮਰੀਕਾ ਨੇ ਸੈਂਕਸ਼ਨ ਵਗੈਰਾ ਲਗਾਉਣ,
ਸੈਂਕਸ਼ਨ ਲਾਤੀਆਂ। ਹਾਲਾਂਕਿ ਦੇਖੋ ਅਜੇ ਵੀ ਜਿਹੜੀ ਰਸ਼ੀਅਨ ਐਨਰਜੀ ਆ ਉਹ ਬਹੁਤ ਸਾਰੇ ਵੱਖੋ ਵੱਖਰੇ ਚੈਨਲਸ ਤੋਂ ਗਲੋਬਲ ਮਾਰਕੀਟਸ ਦਾ ਹਿੱਸਾ ਬਣੀ ਹੋਈ ਆ, ਅਮਰੀਕਾ ਦੀ ਸਹਿਮਤੀ ਨਾਲ ਬਣੀ ਹੋਈ ਹੈ, ਜਿਵੇਂ ਹੁੰਦਾ ਨਾ ਚੁੱਪ ਚੁਪੀਤੇ ਪਰਮਿਸ਼ਨ ਦੇ ਦਿੱਤੀ ਆ, ਕਿਉਂਕਿ ਜੇ ਰਸ਼ੀਅਨ ਐਨਰਜੀ ਵੀ ਗਲੋਬਲ ਮਾਰਕੀਟਸ ਦੇ ਵਿੱਚੋਂ ਮਨਫੀ ਹੋਈ ਹੁੰਦੀ ਤਾਂ ਵਾਸੂ ਜੀ ਐਨਰਜੀ ਕ੍ਰਾਈਸਿਸ ਕਿਸੇ ਹੋਰ ਲੈਵਲ ਦਾ ਹੋਣਾ ਸੀ। ਆ ਸਟ੍ਰੇਟ ਆਫ ਹਰਮੂਜ਼ ਵਾਲੀ ਗੱਲ ਤਾਂ ਪਿਛਲੇ 3 ਮਹੀਨੇ ਤੋਂ ਹੀ ਪ੍ਰੋਬਲਮ ਪਈ ਆ, ਜੇ ਕਿਤੇ ਪਿਛਲੇ 5 ਸਾਲਾਂ ਤੋਂ ਰਸ਼ੀਅਨ ਐਨਰਜੀ ਸੱਚਮੁੱਚ ਗਲੋਬਲ ਮਾਰਕੀਟਸ ਦਾ ਹਿੱਸਾ ਨਾ ਹੁੰਦੀ ਤਾਂ ਫਿਰ ਇਨਫਲੇਸ਼ਨ ਅਤੇ ਮਹਿੰਗਾਈ ਅਤੇ ਹੋਰ ਕਈ ਸਮੱਸਿਆਵਾਂ ਕਿਤੇ ਦੀਆਂ ਕਿਤੇ ਹੋਣੀਆਂ ਸੀ। ਖੈਰ ਉਸ ਸਮੇਂ ਸਾਨੂੰ ਪਤਾ ਜਰਮਨੀ ਵਾਲੇ, ਜਪਾਨ ਵਾਲੇ, ਕੈਨੇਡਾ ਆਏ, ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸੀ ਕਿ ਭਾਈ LNG ਦੇ ਅੰਬਾਰ ਨੇ ਕੈਨੇਡਾ ਦੇ ਵਿੱਚ, ਸਾਨੂੰ ਤੁਸੀਂ LNG ਪਹੁੰਚਦੀ ਕਰੋ, ਅਸੀਂ ਤੁਹਾਡੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਵਿੱਚ ਵੀ ਮਦਦ ਕਰਾਂਗੇ। ਜਸਟਿਨ ਟਰੂਡੋ ਕਹਿੰਦੇ ਨੇ ਨਾ ਜੀ ਨਾ ਬਿਜ਼ਨਸ ਕੇਸ ਨਹੀਂ ਹੈ, ਛੱਡੋ ਪਰੇ, ਵੀ ਅਸੀਂ ਤੁਹਾਨੂੰ ਵਿੰਡ ਐਨਰਜੀ ਨਾਲ ਗ੍ਰੀਨ ਕਲੀਨ ਹਾਈਡਰੋਜਨ ਬਣਾ ਕੇ ਦੇਵਾਂਗੇ, ਵੀ ਆਓ ਰਲ ਕੇ ਫੂਕਾਂ ਮਾਰੀਏ, ਪੌਣ ਚੱਕੀਆਂ ਚਲਾਈਏ। ਸੋ ਇੱਦਾਂ ਦੀਆਂ ਗੱਲਾਂ ਉਹਨਾਂ ਨੇ ਉਹ ਸਰਫੇਸ ਲੈਵਲ ਦੀਆਂ ਕਰਕੇ ਉਹਨਾਂ ਨੂੰ ਵਾਪਸ ਤੋਰਤਾ। ਅੱਛਾ, ਇਸ ਸਭ ਦੇ ਵਿੱਚ ਅਸੀਂ ਇਹ ਗੱਲ ਵੀ ਕਿੰਨੀ ਵਾਰ ਕਰ ਚੁੱਕੇ ਹਾਂ ਵੀ ਪਿਛਲੇ ਸਾਲਾਂ ਦੌਰਾਨ ਜਦੋਂ ਕੈਨੇਡਾ ਚੁੱਪ ਕਰਕੇ ਬੈਠਾ ਰਿਹਾ ਕਿ ਜੀ ਅਸੀਂ ਤਾਂ ਡਿਵੈਲਪ ਨਹੀਂ ਕਰਨਾ LNG ਵਗੈਰਾ ਨੂੰ ਜਾਂ ਈਵਨ ਹੋਰ ਜਿਹੜੇ ਫੋਸਿਲ ਫਿਊਲਸ ਨੇ, ਅਮਰੀਕਾ ਵਾਲਿਆਂ ਨੇ LNG ਸ਼ਿਪਿੰਗ ਟਰਮੀਨਲ ਬਣਾ ਬਣਾ ਕੇ LNG ਭਾਵੇਂ ਉਹਨਾਂ ਕੋਲ ਇੰਨੀ ਹੈ ਵੀ ਨਹੀਂ, ਕੈਨੇਡਾ ਤੋਂ ਹੀ LNG ਲੈ ਕੇ ਉੱਧਰੋਂ ਉਹ ਸ਼ਿਪ ਕਰਕੇ ਉਹਨਾਂ ਨੇ ਆਪਣੇ ਕਾਫੀ ਮੋਟੇ ਮੁਨਾਫੇ ਕਮਾਏ ਆ। ਇੱਕ ਜਿਹੜਾ ਯੂਟਰਨ ਵੱਜਿਆ ਇਸ ਪੋਲਿਸੀ 'ਚ ਉਹਦੀ ਮਿਸਾਲ ਪਿਛਲੇ ਦਿਨੀ BC 'ਚ ਵੀ ਦੇਖਣ ਨੂੰ ਮਿਲੀ ਆ। BC ਹਾਈਡਰੋ ਵਾਲੇ ਇਹਨਾਂ ਦੇ 2 ਪਲਾਂਟ ਨੇ ਇਲੈਕਟ੍ਰੀਸਿਟੀ ਜਨਰੇਸ਼ਨ ਪਲਾਂਟਸ ਜਿਹੜੇ ਕਿ LNG 'ਤੇ ਚੱਲਦੇ ਆ। ਪਹਿਲਾਂ ਇਹ ਕਹਿੰਦੇ ਸੀ ਅਸੀਂ ਬੰਦ ਕਰ ਦੇਣੇ ਆ ਕਿਉਂਕਿ ਅਸੀਂ ਤਾਂ ਬਿਲਕੁਲ ਪੂਰੀ ਮੁਕੰਮਲ ਕਲੀਨ ਐਨਰਜੀ ਵਾਲੇ ਪਾਸੇ ਜਾ ਰਹੇ ਹਾਂ। ਹੁਣ ਪਤਾ ਬਿਜਲੀ ਦੀ ਮੰਗ ਇੰਨੀ ਜ਼ਿਆਦਾ ਹੋ ਚੁੱਕੀ ਆ, ਇਹਨਾਂ ਨੇ ਵੀ ਪਿਛਲੇ ਹਫ਼ਤੇ ਕਹਿਤਾ ਕਿ ਜਿਹੜੇ 2 ਪਲਾਂਟ ਅਸੀਂ ਬੰਦ ਕਰਨੇ ਸੀ ਉਹ ਪਲਾਂਟ ਅਸੀਂ ਬੰਦ ਨਹੀਂ ਕਰ ਰਹੇ, LNG ਵਾਲੇ ਪਲਾਂਟ ਚੱਲਦੇ ਰਹਿਣਗੇ ਕਿਉਂਕਿ ਸਾਡੇ ਕੋਲ ਨਹੀਂ ਤਾਂ ਬਿਜਲੀ ਦੀ ਕਿੱਲਤ ਹੋ ਜਾਣੀ ਆ। ਅਤੇ ਜਿਹੜੇ ਉਹ 2 ਪਲਾਂਟਸ ਦੇ ਵਿੱਚੋਂ ਵਾਸੂ ਜੀ ਬਿਜਲੀ ਬਣਦੀ ਆ, ਉਹ ਉੱਨੀ ਬਿਜਲੀ ਆ ਵੀ 4 ਲੱਖ ਘਰਾਂ ਨੂੰ ਪਾਵਰ ਦੇ ਸਕਦੀ ਆ ਉਹ।
ਯਾ ਅਤੇ ਮਹਾਕਾਰਨੀ ਨੇ ਵੀ ਪਿਛਲੇ ਦਿਨ ਹੀ ਜਿਹੜਾ ਆਪਣਾ ਪਲਾਨ ਸਾਂਝਾ ਕੀਤਾ ਇਲੈਕਟ੍ਰੀਸਿਟੀ ਗ੍ਰਿਡ ਦੀ ਕਪੈਸਿਟੀ ਵਧਾਉਣ ਦਾ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਨੈਚੁਰਲ ਗੈਸ ਵਿਲ ਪਲੇ ਐਨ ਇੰਪੋਰਟੈਂਟ ਰੋਲ।
ਹਾਂਜੀ, ਹਾਂ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਸਾਨੂੰ ਇਹ ਪਤਾ ਕਿ ਹੁਣ BC ਦੇ ਵਿੱਚ ਇੱਕ ਤਾਂ LNG ਕੈਨੇਡਾ ਵਾਲਾ ਪਲਾਂਟ ਕਿਟੀਮੈਟ ਦੇ ਵਿੱਚ ਉਹਦਾ ਫੇਜ਼ 1 ਪਿਛਲੇ ਸਾਲ ਚੱਲ ਪਿਆ ਸੀ, ਉਹਦੇ ਨਾਲ ਉੱਥੋਂ ਸ਼ਿਪਮੈਂਟ ਸ਼ੁਰੂ ਹੋ ਚੁੱਕੀਆਂ ਨੇ। ਉਹਦਾ ਹੀ ਦੂਜਾ ਫੇਜ਼ ਉਹ ਵੀ ਹੁਣ ਐਕਸਪੀਡਾਈਟ ਉੱਤੇ ਡਿਸੀਜਨ ਲੱਗਦਾ ਕਿ ਹੋ ਜਾਣਾ, ਅਤੇ ਜਦੋਂ ਦੂਜਾ ਫੇਜ਼ ਉਹਦਾ ਬਣ ਗਿਆ ਉਹਦੇ ਨਾਲ LNG ਕੈਨੇਡਾ ਵਾਲੇ ਕਿਟੀਮੈਟ ਵਾਲੇ ਪਲਾਂਟ ਦੀ ਕਪੈਸਿਟੀ ਹੋ ਜਾਣੀ ਹੈ ਡਬਲ। 3 ਹੋਰ ਪਲਾਂਟ ਇਸ ਵੇਲੇ 2 ਤਾਂ ਉਸਾਰੀ ਅਧੀਨ ਨੇ, ਇੱਕ ਹੋਰ ਆ ਜਿਹੜਾ ਕਿ ਕਾਗਜ਼ਾਂ ਦੇ ਉੱਪਰ ਕਾਫੀ ਅੱਗੇ ਪਹੁੰਚ ਚੁੱਕਿਆ, ਅਤੇ ਉਹ ਹੈਗਾ ਸਿਲਿਸਮਸ LNG ਵਾਲਾ ਪ੍ਰੋਜੈਕਟ ਜਿਹੜਾ ਕਿ ਪ੍ਰਿੰਸ ਜਾਰਜ ਤੋਂ ਤਕਰੀਬਨ 80 ਕਿਲੋਮੀਟਰ ਨੌਰਥ ਵੱਲ ਸਥਿਤ ਆ, ਨਿਸਗਾ ਨੇਸ਼ਨ ਦੀ ਟੈਰੀਟਰੀ ਵਾਲਾ ਪ੍ਰੋਜੈਕਟ। ਇਹਦੇ ਬਾਰੇ ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ। ਇਹ ਪ੍ਰੋਜੈਕਟ ਦੇਖੋ ਅਜੇ ਇਹਦਾ ਫਾਈਨਲ ਇਨਵੈਸਟਮੈਂਟ ਡਿਸੀਜਨ ਵੀ ਹੋਣਾ, ਪਰ ਫਿਰ ਉਸ ਤੋਂ ਬਾਅਦ ਹੀ ਉਸਾਰੀ ਸ਼ੁਰੂ ਹੋਣੀ ਆ। ਪਰ ਜਿੰਨੀ ਇਹਦੀ ਕਪੈਸਿਟੀ ਹੋਣੀ ਆ 12 million tons ਪਰ ਐਨਮ ਦੀ। ਅਤੇ ਵਾਸੂ ਜੀ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੁਝ ਠੇਕੇ ਕਰ ਲਏ ਸੀ, ਆਲਰੇਡੀ ਕੁਝ ਕੰਟਰੈਕਟਸ ਹੋ ਚੁੱਕੇ ਨੇ ਜਿਹੜੀ ਇਹਨਾਂ ਨੇ ਸਪਲਾਈ ਭੇਜਣੀ ਆ। ਪਿਛਲੇ ਹਫ਼ਤੇ ਇੱਕ ਕੰਟਰੈਕਟ ਹੋਇਆ ਸੀ ਜਰਮਨੀ ਦੀ ਸਟੇਟ ਓਨ ਯੂਟੀਲਿਟੀ ਨਾਲ। ਹੁਣ ਇੱਕ ਹੋਰ ਜਰਮਨ ਅਦਾਰਾ ਇਸੇ ਹੀ ਸਿਲਿਸਮਸ LNG ਪ੍ਰੋਜੈਕਟ ਤੋਂ LNG ਪ੍ਰੋਕਿਓਰ ਕਰਨ ਵਾਸਤੇ ਦਿਲਚਸਪੀ ਦਿਖਾ ਰਿਹਾ। ਇਹਨਾਂ ਦਾ ਆਪਸ ਦੇ ਵਿੱਚ ਇੱਕ ਕਹਿ ਲਓ ਇੱਕ ਸਹਿਮਤੀ ਜਿਹੀ ਅਜੇ ਉਹਦੇ ਉੱਪਰ ਇੱਕ ਐਕਸਪ੍ਰੈਸ਼ਨ ਆਫ ਇੰਟਰਸਟ
ਲੈਟਰ ਆਫ ਇੰਟਰਸਟ
ਉੱਤੇ ਸਿਗਨੇਚਰ ਹੋਏ ਆ।
ਹਾਂਜੀ, ਸੋ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਪੂਰਾ ਇਹ ਪ੍ਰੋਜੈਕਟ ਹੈ ਸੀ ਲਿਸਨਸ ਪ੍ਰੋਜੈਕਟ, ਇਹਦੀ 12 million ਟਨ ਦੀ ਕਪੈਸਿਟੀ ਹੋਣੀ ਆ ਪਰ ਈਅਰ। ਇਹਦੇ ਵਿੱਚੋਂ ਪਹਿਲਾਂ ਜਿਹੜੇ 2 ਕੰਟਰੈਕਟ ਹੋਏ ਸਨ ਉਹਨਾਂ ਦੇ ਨਾਲ 4 million ਟਨ ਕਮਿਟ ਹੋਇਆ ਸੀ, ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਜਰਮਨੀ ਦੀ ਸਟੇਟ ਓਨਡ ਯੂਟੀਲਿਟੀ ਸਿਕਿਉਰਿੰਗ ਐਨਰਜੀ ਫਾਰ ਯੂਰਪ ਸੈਫ, ਸੋ ਉਹਨਾਂ ਦੇ ਨਾਲ 1 million ਟਨ ਪਰ ਐਨਮ ਦਾ ਪਰ ਈਅਰ ਦਾ ਅਗਰੀਮੈਂਟ ਹੋਇਆ ਸੀ।
2+2+1 5 million ਦਾ ਹੋ ਗਿਆ ਸੀ ਕੰਟਰੈਕਟ,
ਤੇ ਕੱਲ ਜਿਹੜਾ ਕੰਟਰੈਕਟ ਹੋਇਆ ਇਹ 2 million ਟਨ ਪਰ ਐਨਮ ਦਾ ਹੋਇਆ।
ਸੋ 12 ਦੇ ਵਿੱਚੋਂ 7 million ਟਨ ਵਾਸਤੇ ਆਲਰੇਡੀ ਗਾਹਕ ਤਿਆਰ ਨੇ,
ਜਿਹਨਾਂ ਨੂੰ ਆਫ ਟੇਕ ਅਗਰੀਮੈਂਟਸ ਕਿਹਾ ਜਾਂਦਾ, ਵੀ ਪ੍ਰੋਜੈਕਟ ਤਿਆਰ ਹੋਣ ਤੋਂ ਪਹਿਲਾਂ ਹੀ ਜਿਵੇਂ ਕਹਿ ਲਓ ਵੀ ਸਾਈ ਦਿੱਤੀ ਕਿ ਅਸੀਂ ਵੀ ਇੱਦਾਂ ਕਰਾਂਗੇ, ਸੋ ਇੱਕ ਰਾਜ਼ੀਨਾਮਾ ਜਿਹਾ ਹੋ ਗਿਆ। ਹੁਣ ਇਹਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੀ ਇਹ 2 million ਟਨ ਪਰ ਈਅਰ, ਸੋ ਜਦੋਂ ਇਹ ਪ੍ਰੋਜੈਕਟ ਆਪਰੇਸ਼ਨਲ ਹੋਇਆ ਜੋ ਕਿ ਐਕਸਪੈਕਟਡ ਆ ਬਾਏ 2032, ਸੋ ਉਸ ਤੋਂ ਬਾਅਦ ਹਰ ਸਾਲ ਅਸੀਂ 2 million ਟਨ ਭੇਜਾਂਗੇ। ਇਹ ਕੰਪਨੀ ਦਾ ਨਾਮ ਹੈ ਯੂਨੀਪਰ।
ਹਾਂਜੀ,
ਇਹ ਜਿਹੜੀ ਕੰਪਨੀ ਹੈ ਇਹਨੂੰ ਵੀ ਜਰਮਨੀ ਦੀ ਸਰਕਾਰ ਨੇ ਟੇਕ ਓਵਰ ਕਰ ਲਿਆ ਸੀ 2022 ਦੇ ਵਿੱਚ, ਜਿਵੇਂ ਉਹਨਾਂ ਨੇ, ਸੋ ਜਿਹੜੀ ਸੈਫ ਵੀ ਹੈ ਇਹ ਵੀ 2022 ਦੇ ਵਿੱਚ ਹੀ ਸਥਾਪਿਤ ਕੀਤੀ ਕਿ ਜਦੋਂ ਗੈਜ਼ਪ੍ਰੋਮ ਨੇ ਆਪਣੇ ਆਪਰੇਸ਼ਨਸ ਬੰਦ ਕਰ ਦਿੱਤੇ ਰਸ਼ੀਅਨ ਕੰਫਲਿਕਟ ਦੇ ਚੱਲਦਿਆਂ।
ਹਾਂਜੀ,
ਸੋ ਉਦੋਂ ਜਰਮਨ ਸਰਕਾਰ ਨੇ ਉਹਨੂੰ ਟੇਕ ਓਵਰ ਕੀਤਾ, ਉਸੇ ਤਰ੍ਹਾਂ ਯੂਨੀਪਰ ਨੂੰ ਵੀ ਟੇਕ ਓਵਰ ਕੀਤਾ। ਤੇ ਹੁਣ ਜਿਵੇਂ ਸਾਡੀ ਸਰਕਾਰ ਟਰਾਂਸ ਮਾਊਂਟੇਨ ਪਾਈਪਲਾਈਨ ਵਾਸਤੇ ਗਾਹਕ ਲੱਭ ਰਹੀ ਹੈ, ਉਦਾਂ ਹੀ ਜਰਮਨ ਦੀ ਸਰਕਾਰ ਜਿਹੜੀ ਹੈ ਉਹ ਯੂਨੀਪਰ
ਵਾਸਤੇ ਗਾਹਕ ਲੱਭ ਰਹੀ
ਹੈ, ਕੰਪਨੀ ਉਹਨਾਂ ਨੇ ਖਰੀਦ ਲਈ ਸੀ ਇਹਦੇ ਵਾਸਤੇ, ਉਹ ਗਾਹਕ ਲੱਭ ਰਹੇ ਨੇ। ਸੋ ਇਹ ਦੱਸਿਆ ਜਾਂਦਾ ਵੀ ਅਫਕੋਰਸ ਇਹਦੇ ਉਹਨਾਂ ਨੂੰ ਐਨਰਜੀ ਦੀ ਲੋੜ ਆ, ਉਹ ਬੜੇ ਸਮੇਂ ਤੋਂ ਕਹਿ ਰਹੇ ਨੇ LNG ਸਾਨੂੰ ਦਿਓ ਤੇ ਸਾਨੂੰ ਵੀ ਨਵੇਂ ਗਾਹਕਾਂ ਦੀ ਲੋੜ ਆ। ਇਹ ਪੋਲੀਟੀਕਲੀ ਮੋਟੀਵੇਟਿਡ ਵੀ ਫੈਸਲਾ ਹੈ,
ਤੇ
ਦੋਨੋਂ ਸਰਕਾਰਾਂ ਦੀ ਪੋਲੀਟਿਕਸ ਨੂੰ ਵੀ ਇਹ ਫੈਸਲਾ ਸੂਟ ਕਰਦਾ, ਕਿਉਂਕਿ ਸਾਡੇ ਤਾਂ ਇੱਥੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਦੀ ਗੱਲ ਹੀ ਬਹੁਤ ਜ਼ਿਆਦਾ ਚੱਲ ਰਹੀ ਹੈ, ਤੇ ਉਸ ਨੈਰੇਟਿਵ ਦੇ ਵਿੱਚ ਸਿੱਧੀ ਗੱਲ ਬੈਠਦੀ, ਦੇਖੋ ਵੀ ਵਿਸ਼ਵ ਦੇ ਵਿੱਚ ਕਿੰਨੀ ਡਿਮਾਂਡ ਆ ਕੈਨੇਡੀਅਨ LNG ਦੀ। ਤੇ ਉਹਨਾਂ ਵਾਸਤੇ ਇਹ ਗੱਲ ਤਾਂ ਉਹਨਾਂ ਨੂੰ ਸੂਟ ਕਰਦੀ ਹੈ ਕਿਉਂਕਿ ਉਹ ਗਾਹਕ ਲੱਭ ਰਹੇ ਨੇ, ਤੇ ਪ੍ਰੋਜੈਕਟ ਦਾ ਜੇ ਕਿਸੇ ਵਧੀਆ ਰਿਲਾਇਬਲ ਸਪਲਾਇਰ ਦੇ ਨਾਲ ਠੇਕਾ ਹੋਏਗਾ, ਪਹਿਲਾਂ ਤੋਂ ਹੀ ਕੰਟਰੈਕਟ ਹੋਏਗਾ ਕਿ ਕਿਸੇ ਕੰਪਨੀ ਦਾ ਯੂਨੀਪਰ ਦਾ, ਤੇ ਉਹਨਾਂ ਵਾਸਤੇ ਗਾਹਕ ਲੱਭਣਾ ਵੀ ਸੌਖਾ ਫਿਰ।
ਜੀ ਜੀ ਬਿਲਕੁਲ,
ਸੋ ਇਹਦੇ ਵਿੱਚ ਇਹ ਵੀ ਜਿਹੜਾ ਇੱਕ ਫੈਕਟਰ ਪਲੇ ਕਰੇਗਾ।
ਬਿਲਕੁਲ,
ਬਾਕੀ ਜਿਹੜੇ ਯੂਨੀਪਰ ਦੇ CEO ਇੱਥੇ ਆਏ ਹੋਏ ਸੀ ਤੇ ਉਹਨਾਂ ਨੇ ਕਿਹਾ ਵੀ ਦੇਖੋ ਕੈਨੇਡਾ ਦੀ ਬੜੀ ਉਹਨਾਂ ਨੇ ਤਾਰੀਫ ਕੀਤੀ, ਤੇ ਉਹਨਾਂ ਨੇ ਕਿਹਾ ਵੀ ਇੱਕ ਜਿਵੇਂ ਸਾਡੀ ਇਸ ਵੇਲੇ ਲੋੜ ਹੈ ਟੂ ਡਾਇਵਰਸੀਫਾਈ ਅਵਰ ਕਸਟਮਰਸ, ਕਿ ਅਸੀਂ ਸਾਰਾ ਜਿਹੜੀ ਐਨਰਜੀ ਕੱਢ ਕੇ ਅਮਰੀਕਾ ਨੂੰ ਨਾ ਭੇਜੀਏ, ਅਸੀਂ ਹੋਰ ਗਾਹਕ ਲੱਭ ਰਹੇ ਹਾਂ, ਇਸੇ ਤਰ੍ਹਾਂ ਜਰਮਨੀ ਵਾਲੇ ਹੋਰ ਸਪਲਾਇਰ ਲੱਭ ਰਹੇ ਨੇ, ਉਹਨਾਂ ਉਹ ਡਾਇਵਰਸੀਫਾਈ ਕਰ ਰਹੇ ਨੇ ਅਵੇ ਫਰੋਮ ਰਸ਼ੀਆ, ਵੀ ਆਰ ਡਾਇਵਰਸੀਫਾਈਂਗ ਅਵੇ ਫਰੋਮ US।
ਤੇ ਇੱਕ ਤੇ ਬਸ ਜੀ ਚਲੋ ਰਸ਼ੀਆ ਵਾਲਾ ਐਂਗਲ ਤਾਂ ਸੀਗਾ ਹੀ, ਆਹ ਸਟ੍ਰੇਟ ਆਫ ਹਰਮੂਜ਼ ਬੰਦ ਹੋਣ ਕਰਕੇ ਜਿਹੜੀ ਉਧਰੋਂ ਵੀ LNG ਦੀ ਸਪਲਾਈ ਸੀ ਉਹਦੇ ਵਿੱਚ ਵੀ ਇੱਕ ਸਮੱਸਿਆ ਪੈਦਾ ਹੋ ਗਈ ਆ। ਸੋ ਉਸ ਕਰਕੇ ਜਿਹੜੇ ਐਫਰਟਸ ਨੇ ਯੂਰੋਪੀਅਨ ਮੁਲਕਾਂ ਦੇ ਜਰਮਨੀ ਦੇ, ਉਹ ਹੋਰ ਜ਼ਿਆਦਾ ਹੁਣ ਤੇਜ਼ ਹੋ ਗਏ ਨੇ ਕਿ ਸਾਨੂੰ ਹੋਰ ਜ਼ਿਆਦਾ ਕੋਈ ਵੱਖਰੇ ਨਵੇਂ ਰਿਲਾਇਬਲ ਸਪਲਾਇਰ ਚਾਹੀਦੇ ਆ।
ਜੀ ਜੀ, ਤੇ ਜਿਹੜੀ ਰਿਲਾਇਬਿਲਟੀ ਵਾਲੀ ਗੱਲ ਆ, ਇਸੇ ਪੱਖ ਤੋਂ ਉਹਨਾਂ ਨੇ ਕੈਨੇਡਾ ਦੀ ਤਾਰੀਫ ਕੀਤੀ ਹੈ। ਉਹ ਕਹਿੰਦੇ ਕਿ ਕੈਨੇਡਾ ਇਸ ਵੇਲੇ ਇੱਕ ਬਹੁਤ ਅਟਰੈਕਟਿਵ ਆਲਟਰਨੇਟਿਵ ਆ ਸਾਡੇ ਵਾਸਤੇ, ਕਿਉਂਕਿ ਤੁਹਾਡੇ ਕੋਲ ਗੈਸ ਰਿਸੋਰਸਿਸ ਬੜੇ ਸਿਗਨੀਫੀਕੈਂਟ ਨੇ ਜੋ ਕਿ ਹੈਗੇ ਹੀ ਨੇ, ਤੁਹਾਡੇ ਕੋਲ ਸਟਰੋਂਗ ਪੋਲੀਟੀਕਲ ਸਟੇਬਿਲਿਟੀ ਹੈ ਕੈਨੇਡਾ ਬਾਰੇ। ਸੋ ਜਰਮਨੀ ਇੱਦਾਂ ਦੇਖਦਾ, ਕਿਉਂਕਿ ਜਰਮਨ ਦੇ ਵਿੱਚ ਸਾਨੂੰ ਪਤਾ ਪੋਲੀਟਿਕਸ ਦੇ ਵਿੱਚ ਬੜੀ ਉਥਲ ਪੁਥਲ ਰਹੀ ਹੈ ਪਿਛਲੇ ਸਮੇਂ ਦੌਰਾਨ, ਤੇ ਸੋ ਉਹਨਾਂ ਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਪੋਲੀਟੀਕਲ ਸਟੇਬਿਲਿਟੀ ਬਹੁਤ ਸਟਰੋਂਗ ਹੈ, ਪਲੱਸ ਤੁਹਾਡੇ ਜਿਹੜੇ ਰੈਗੂਲੇਟਰੀ ਫਰੇਮਵਰਕਸ ਨੇ ਉਹ ਬੜੇ ਰਿਲਾਇਬਲ ਨੇ।
ਹੁਣ ਦੇਖ ਲਓ,
ਹਾਂ ਦੇਖੋ ਕਿਵੇਂ ਸਾਲ ਦੋ ਸਾਲ ਦੇ ਵਿੱਚ ਹੀ ਸਾਰੀ ਚੀਜ਼ ਕਿਵੇਂ
ਪੀਅਰ ਪੋਲੀਅਰ ਦੀ ਗੱਲਾਂ ਸੁਣੀਆਂ ਉਹਨਾਂ ਨੇ।
ਸੋ ਉਹੀ ਨਾ, ਜਦੋਂ ਕੋਈ ਤਾਰੀਫ ਕਰੇ, ਸੋ ਕੱਲ ਦਾ ਹੀ ਦਿਨ ਸੀ ਜਦੋਂ ਸਪੋਰਟਸ ਇਲਸਟ੍ਰੇਟਿਡ ਵਾਲੇ ਕਹਿੰਦੇ ਵੀ ਜਿਹੜੇ ਬੈਸਟ ਹੋਸਟ ਸਿਟੀਜ਼ ਨੇ FIFA ਦੇ, ਉਹ ਟੌਪ ਦੇ ਜਿਹੜੇ 3 ਨੇ ਉਹਨਾਂ ਵਿੱਚੋਂ 2 ਸਾਡੇ ਵੈਂਕੂਵਰ ਤੇ ਟੋਰਾਂਟੋ ਹੀ ਨੇ,
ਪਹਿਲੇ ਨੰਬਰ ਤੇ ਵੈਂਕੂਵਰ,
ਪਹਿਲੇ ਨੰਬਰ ਤੇ ਵੈਂਕੂਵਰ, ਖੁਸ਼ੀ ਬੜੀ ਹੋਈ ਸਾਨੂੰ। ਹੁਣ ਕੈਨੇਡੀਅਨਸ ਨੂੰ ਨਾ ਥੋੜਾ ਜਿਹਾ ਕੰਪਲੈਕਸ ਜਿਹਾ ਵੀ ਹੋ ਗਿਆ, ਸਾਨੂੰ ਤਾਰੀਫ ਛੇਤੀ ਹਜ਼ਮ ਨਹੀਂ ਹੁੰਦੀ, ਹੁਣ ਜਰਮਨੀ ਵਾਲੇ ਸਾਡੀ ਤਾਰੀਫ ਕਰ ਰਹੇ ਨੇ, ਉਧਰੋਂ ਅਮਰੀਕਾ ਦੀ ਜਿਹੜੀ ਸਪੋਰਟਸ ਇਲਸਟ੍ਰੇਟਿਡ ਆ ਉਹ ਸਾਡੀ ਤਾਰੀਫ ਕਰ ਰਹੀ ਹੈ, ਤੇ ਜਦੋਂ ਕੋਈ ਤਾਰੀਫ ਹੁੰਦੀ ਚੰਗਾ ਲੱਗਦਾ ਯਾਰ, ਤੇ ਸਾਨੂੰ ਉਹ ਐਕਸੈਪਟ ਵੀ ਕਰਨੀ ਚਾਹੀਦੀ।
ਚੰਗੀ ਗੱਲ ਆ, ਚੰਗੀ ਗੱਲ ਆ, ਪਰ ਦੇਖੋ ਜਿਹੜੀ ਪੋਲੀਟੀਕਲ ਸਟੇਬਿਲਿਟੀ ਦੀ ਗੱਲ ਆ, ਤੁਸੀਂ ਇਹ ਦੇਖੋ ਕਿ ਵਿਦ ਇਨ ਅ ਮੈਟਰ ਆਫ 1 year ਕਹਾਣੀ ਬਦਲੀ ਕਿਵੇਂ ਆ। ਅੱਜ ਵਸੂ ਜੀ ਇੱਕ ਸਰਵੇ ਵੀ ਆਇਆ 2022 ਤੋਂ ਬਾਅਦ, ਜੇ ਉਸ ਸਰਵੇਖਣ ਮੁਤਾਬਕ ਕੰਜ਼ਰਵੇਟਿਵ ਦਾ ਜਿਹੜਾ ਕੈਨੇਡਾ ਦੇ ਵਿੱਚ ਇਸ ਵੇਲੇ ਸਮਰਥਨ ਆ ਸਭ ਤੋਂ ਹੇਠਲੇ ਪੱਧਰ ਤੇ ਆ 29% ਆ। ਸੋ ਜਿਹੜੀ ਪੋਲੀਟੀਕਲ ਸਟੇਬਿਲਿਟੀ ਦੀ ਗੱਲ ਆ ਨਾ, ਜਦੋਂ ਸਰਵੇਖਣ ਵੀ ਇਹ ਦਿਖਾਉਣ ਕਿ ਇੱਕ ਪਾਰਟੀ ਜਿਹੜੀ ਉਹ ਸਪੈਸੀਫਿਕਲੀ ਜੇ ਉਹ ਰੂਲਿੰਗ ਪਾਰਟੀ ਹੋਵੇ, ਜੇ ਉਹਨੂੰ ਲੋਕਾਂ ਦਾ ਸਮਰਥਨ ਜ਼ਿਆਦਾ ਹੋਵੇ, ਸਰਵੇ ਆਫਟਰ ਸਰਵੇ ਉਹ ਨਤੀਜਾ ਆਉਂਦਾ ਹੋਵੇ ਸਾਹਮਣੇ, ਤਾਂ ਉਹ ਸਟੇਬਿਲਿਟੀ ਦਾ ਇਸ਼ਾਰਾ। ਜੇ ਪੁੱਠਾ ਹੁੰਦਾ ਕਿ ਓਪੋਜੀਸ਼ਨ ਦਾ ਲੋਕ ਸਮਰਥਨ ਜ਼ਿਆਦਾ ਕਰ ਰਹੇ ਨੇ, ਰੂਲਿੰਗ ਪਾਰਟੀ ਦਾ ਸਮਰਥਨ ਘੱਟ ਹੈ, ਉਹਦਾ ਮਤਲਬ ਹੈ ਕਿ ਪੋਲੀਟੀਕਲੀ ਜਿਹੜਾ ਮਾਹੌਲ ਹੈ ਉਹ ਸਟੇਬਲ ਨਹੀਂ ਹੈ।
ਇਹ ਨਾ ਭੁੱਲੀਏ ਕਿ 2019 ਤੋਂ ਬਾਅਦ ਪਹਿਲੀ ਵਾਰ ਹੈ ਕਿ ਸਾਡੇ ਮੈਜੋਰਿਟੀ ਸਰਕਾਰ ਬਣੀ ਹੈ, ਕਿ ਇਲੈਕਸ਼ਨ ਤੋਂ ਬਾਅਦ ਭਾਵੇਂ ਮੈਜੋਰਿਟੀ ਸੀ ਪਰ ਉਹ ਹੁਣ ਇਸ ਵੇਲੇ ਤਾਂ ਮੈਜੋਰਿਟੀ ਸਰਕਾਰ 174 ਸੀਟਾਂ ਉਹਨਾਂ ਕੋਲ ਅਤੇ ਸੋ ਉਹ ਹੁਣ ਬਾਈ ਇਲੈਕਸ਼ਨ ਵਗੈਰਾ ਹੋਣੇ ਆ, ਹੋਰ ਜਿਹੜਾ ਜੋੜ ਤੋੜ ਵੀ ਹੋ ਸਕਦਾ ਹੈ। ਬਾਕੀ ਜਿਹੜੀ ਆ ਗੱਲ ਆ ਵੀ ਜਿਹੜੀ ਕਿ ਯੂਨੀਪਰ ਦਾ ਗਾਹਕ ਲੱਭ ਰਹੀ ਹੈ ਜਰਮਨੀ ਦੀ ਸਰਕਾਰ, ਉਹਦੇ ਵਿੱਚ ਇੱਕ ਹੋਰ ਐਂਗਲ ਵੀ ਹੈ ਕਿ ਪਿਛਲੇ ਹਫ਼ਤੇ ਰੋਇਟਰਸ ਨੇ ਰਿਪੋਰਟ ਕੀਤਾ ਕਿ ਕੈਨੇਡੀਅਨ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ,
ਯੈਸ,
ਦੈਟ ਕੁਡ ਬੀ ਵਨ ਆਫ ਦ ਪੋਟੈਂਸ਼ੀਅਲ ਬਿਡਰਸ ਫਾਰ ਯੂਨੀਪਰ। ਸੋ ਜਰਮਨੀ ਦੀ ਇਸ ਕੰਪਨੀ ਨੂੰ ਸਾਡਾ ਪੈਨਸ਼ਨ ਪਲਾਨ ਉਹ ਖਰੀਦ ਵੀ ਸਕਦਾ ਹੈ, ਸੋ ਵੀ ਕੁਡ ਬੀ ਵਨ ਆਫ ਦ ਬਿਡਰਸ ਫਾਰ ਦੈਟ,
ਕਿਉਂਕਿ ਜਿਹੜੇ ਪੈਨਸ਼ਨ ਪਲਾਨਸ ਕੈਨੇਡਾ ਦੇ ਹੈਗੇ ਨੇ ਦੂਜੇ ਮੁਲਕਾਂ ਦੇ ਵਿੱਚ ਇੱਦਾਂ ਹੀ ਐਸੈਟਸ ਖਰੀਦਦੇ ਆ, ਉਹਨਾਂ ਤੋਂ ਕਮਾਈ ਕਰਦੇ ਆ, ਤੇ ਸੋ ਉਹ ਜਿਹੜਾ ਉਸ ਤਰ੍ਹਾਂ ਦਾ ਜਿਹੜਾ
ਇਹ ਵੀ ਇੱਕ ਇੰਟੀਗ੍ਰੇਸ਼ਨ ਹੈ,
ਇੱਕ ਵੱਖਰੇ ਕਿਸਮ ਦੀ ਇੰਟੀਗ੍ਰੇਸ਼ਨ ਆ। ਅੱਛਾ ਇਹਦੇ 'ਚ ਇੱਕ ਗੱਲ ਹੋਰ ਬੜੀ ਇੰਟਰਸਟਿੰਗ ਹੈ, ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੈ ਕਿ ਜਦੋਂ ਆਹ ਇੱਥੋਂ ਐਲ ਐਨ ਜੀ ਸ਼ਿਪਿੰਗ ਹੋਣੀ ਸ਼ੁਰੂ ਹੁੰਦੀ ਆ ਕਿ ਜਿਹੜੀ ਇੱਥੋਂ ਬੀ ਸੀ ਵਾਲੀ ਐਲ ਐਨ ਜੀ ਐਸੀ ਲਿਸਮਸ ਪਲਾਂਟ ਦੀ ਉਹੀ ਸਿੱਧੀ ਜਰਮਨੀ ਜਾਏਗੀ, ਕਿਉਂਕਿ ਇਹ ਵਾਲੇ ਜਿਹੜੇ ਪਲਾਂਟਸ ਇੱਥੇ ਬਣ ਰਹੇ ਨੇ ਇਹ ਤਾਂ ਬਣ ਰਹੇ ਨੇ ਵੀ ਏਸ਼ੀਆ ਨੂੰ ਭੇਜਿਆ ਜਾਵੇ ਸਮਾਨ, ਏਸ਼ੀਆ ਨੂੰ ਐਲ ਐਨ ਜੀ ਭੇਜੀ ਜਾਵੇ। ਸੋ ਹੋਏਗਾ ਕੀ ਕਿ ਜਿਹੜੇ ਸਵਾਪ ਅਗਰੀਮੈਂਟਸ ਨੇ ਉਹਨਾਂ ਦੇ ਰਾਹੀਂ ਜਿਹੜੀ ਪੂਰਤੀ ਆ ਡਿਮਾਂਡ ਦੀ ਉਹ ਹੋਣੀ ਆ, ਕਿ ਜਿਵੇਂ ਹੁੰਦਾ ਨਾ ਕਿ ਮੰਨ ਲਓ ਦੋ ਦੋਸਤ ਨੇ, ਇੱਕ ਦੀ ਪੀਜ਼ਾ ਸ਼ੌਪ ਨੌਰਥ ਸਰੀ 'ਚ ਆ, ਦੂਜੇ ਦੀ ਪੀਜ਼ਾ ਸ਼ੌਪ ਸਾਊਥ ਸਰੀ 'ਚ ਆ, ਸਾਊਥ ਸਰੀ ਵਾਲੇ ਨੇ ਕਿਤੇ ਫੋਨ ਕਰਕੇ ਨੌਰਥ ਸਰੀ ਵਾਲੇ ਕੋਲ ਔਡਰ ਪਲੇਸ ਕਰਤਾ, ਉਹ ਕਹਿੰਦਾ ਛੱਡ ਯਾਰ ਮੈਂ ਇੱਥੋਂ ਡਰਾਈਵਰ ਭੇਜੂਗਾ, ਉਹਨੂੰ ਕਹਿੰਦਾ ਵੀ ਤੂੰ ਉੱਥੋਂ ਔਡਰ ਭੁਗਤਾ ਦੇ,
ਸੇਮ ਬ੍ਰਾਂਡ ਦੀਆਂ ਦੋ ਕਹਿ ਲਓ ਵੀ ਫਰੈਂਚਾਈਜ਼,
ਹਾਂ ਸੇਮ ਬ੍ਰਾਂਡ ਦੀਆਂ ਵੀ ਜੇ ਦੋ ਹੋਣ ਤਾਂ ਕਹਿੰਦਾ ਤੁਸੀਂ ਉੱਥੋਂ ਭੇਜ ਦਿਓ ਯਾਰ, ਅਤੇ ਇੱਧਰੋਂ ਜਿਹੜਾ ਤੁਹਾਨੂੰ ਕੋਈ ਇੱਧਰੋਂ ਔਡਰ ਆਇਆ ਉਹ ਮੈਂ ਭੁਗਤਾ ਲੂੰਗਾ, ਵੀ ਦੋਨਾਂ ਦੀਆਂ ਕੋਸਟ ਦੇ ਵਿੱਚ ਉਹਦੇ ਨਾਲ ਸੇਵਿੰਗ ਹੁੰਦੀ ਆ। ਸੋ ਇਸੇ ਤਰ੍ਹਾਂ ਦਾ ਕੰਮ ਹੋਣਾ ਕਿ ਹੋਏਗਾ ਕੀ ਕਿ ਜਿਹੜੀ ਇੱਥੇ ਵਾਲੀ ਐਲ ਐਨ ਜੀ ਆ, ਹੋ ਸਕਦਾ ਕਿ ਅਸੀਂ ਉਹ ਫਿਰ ਵੀ ਭੇਜੀਏ ਚਾਈਨਾ ਨੂੰ ਹੀ, ਐਗਜ਼ਾਮਪਲ ਜਾਂ ਮੰਨ ਲਓ ਜਪਾਨ ਨੂੰ, ਪਰ ਜੇ ਜਪਾਨ ਨੂੰ ਐਲ ਐਨ ਜੀ ਭੇਜਣ ਦਾ ਮੰਨ ਲਓ ਕੰਟਰੈਕਟ ਸੀਗਾ ਜਿਹੜੀ ਕੋਈ ਅਮੈਰੀਕਨ ਕੰਪਨੀ ਜਿਹਨੇ ਕਿ ਗਲਫ ਆਫ ਮੈਕਸੀਕੋ ਔਰ ਐਜ਼ ਪਰ ਟਰੰਪ ਗਲਫ ਆਫ ਅਮੈਰੀਕਾ ਦੇ ਵਿੱਚੋਂ ਜਿਹਨਾਂ ਨੇ ਉੱਧਰ ਨੂੰ ਸ਼ਿਪਮੈਂਟ ਭੇਜਣੀ ਸੀ, ਤਾਂ ਗਲਫ ਆਫ ਅਮੈਰੀਕਾ ਵਾਲੇ ਸ਼ਿਪਮੈਂਟ ਭੇਜ ਦੇਣ, ਅਮਰੀਕਾ ਵਾਲੇ ਭੇਜ ਦੇਣ ਜਰਮਨੀ ਨੂੰ ਸ਼ਿਪਮੈਂਟ, ਅਤੇ ਅਸੀਂ ਇੱਧਰੋਂ ਬੀ ਸੀ ਦੇ ਆਪਣੇ ਇੱਥੋਂ ਕੋਸਟ ਤੋਂ ਜਪਾਨ ਵਾਲੇ ਪਾਸੇ ਸ਼ਿਪਮੈਂਟ ਭੇਜ ਦਈਏ, ਉਹ ਜਿਹੜੇ ਕੰਟਰੈਕਟਸ ਨੇ ਉੱਦਾਂ ਕਾਊਂਟਰ ਬੈਲੈਂਸ ਹੋ
ਜਾਂਦਾ। ਜਦੋਂ ਪਿਛਲੇ ਹਫ਼ਤੇ ਜਿਹੜਾ ਕੰਟਰੈਕਟ ਹੋਇਆ ਸੈਫ ਦੇ ਨਾਲ
ਜੀ,
ਉਦੋਂ ਉਦੋਂ ਇਹ ਗੱਲ ਕੀਤੀ ਸੀ ਟਿਮ ਹਾਟਸਨ ਨੇ
ਜੀ,
ਜਿਹੜੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ, ਉਹਨਾਂ ਨੇ ਇਹ ਕਿਹਾ ਸੀ, ਕਹਿੰਦੇ ਵੀ ਦੇਖੋ ਦੋ ਤਰੀਕੇ ਨੇ ਵੀ ਹੋ ਸਕਦਾ ਵੀ ਕੁਝ ਜਿਹੜੀ ਗੈਸ ਆ ਉਹ ਫਿਜ਼ੀਕਲੀ ਵੀ ਟਰਾਂਸਪੋਰਟ ਕੀਤੀ ਜਾਵੇ, ਸੋ ਉਹਦੇ ਵਿੱਚ ਕੀ ਹੋਏਗਾ ਵੀ ਜੇ ਤਾਂ ਕੰਟੇਨਰ ਜਿਹੜੇ ਨੇ ਬਹੁਤ ਛੋਟੇ ਹੋਣ, ਜਿਹੜੇ ਟੈਂਕਰਸ ਨੇ ਵੀ ਜੇ ਉਹ ਬਹੁਤ ਛੋਟੇ ਵੈਸਲਸ ਨੇ, ਫਿਰ ਤਾਂ ਉਹ ਪੈਨਮਾ ਦੇ ਵਿੱਚੋਂ ਨਿਕਲ ਸਕਦੇ ਆ,
ਟੋਲ ਵੀ ਦੇਣਾ ਪੈਣਾ ਉੱਥੇ,
ਤੇ ਬਟ ਫਿਰ ਵੀ ਉਹ ਤਾਂ ਚਲੋ
ਗਾਹਕ ਲਏਗਾ,
ਹਾਂ ਉਹਦੇ ਵਿੱਚੋਂ ਉਹ ਨਿਕਲ ਸਕਦੇ ਆ ਜੇ ਵੈਸਲ ਛੋਟਾ ਹੋਵੇ, ਪਰ ਜੇ ਕਹਿੰਦੇ ਵੈਸਲ ਬਹੁਤ ਵੱਡਾ ਹੈ ਫਿਰ ਉਹਨਾਂ ਨੂੰ ਆਲ ਦ ਵੇ ਸਾਊਥ ਅਮੈਰੀਕਾ ਦੇ ਉੱਪਰੋਂ ਹੋ ਕੇ ਜਾਣਾ ਪੈਣਾ, ਤੇ ਕਹਿੰਦੇ ਵੀ ਉਹ ਚੈਲੰਜਿੰਗ ਹੋਏਗਾ ਜੇ ਜਾਂ ਤਾਂ ਕਹਿੰਦੇ ਛੋਟੇ ਜਿਹੜੇ ਵੈਸਲਸ ਨੇ ਉਹ ਪੈਨਮਾ ਦੇ ਵਿੱਚੋਂ ਨਿਕਲਣ, ਜਾਂ ਫਿਰ ਜਿਹੜੇ ਸਵਾਪ ਕੰਟਰੈਕਟਸ ਹੋਣਗੇ
ਉਹਦੇ ਨਾਲ
ਜ਼ਿਆਦਾ ਜਿਹੜੇ ਸਵਾਪ ਅਗਰੀਮੈਂਟਸ ਹੋਣ ਦੇ ਆਸਾਰ ਨੇ
ਜੀ। ਸੋ ਵਾਸੂ ਜੀ ਸਾਨੂੰ ਪਤਾ ਹੈ ਕਿ ਇਹ $10 billion ਦਾ ਪ੍ਰੋਜੈਕਟ ਹੈ ਸਿਲਿਸਮਸ ਵਾਲਾ, ਇਹਨੂੰ ਜਿਹੜੀ ਫੀਡਰ ਪਾਈਪਲਾਈਨ ਆ
PRGT,
ਹਾਂ ਉਹ $12 billion ਦਾ ਪ੍ਰੋਜੈਕਟ ਆ, ਤੇ ਸਾਨੂੰ ਇਹ ਵੀ ਪਤਾ ਕਿ ਇਸੇ ਪ੍ਰੋਜੈਕਟ ਨੂੰ ਬਿਜਲੀ ਪ੍ਰਦਾਨ ਕਰਨ ਦੇ ਲਈ ਜਿਹੜੀ ਉਹ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਆ ਉਹਦੇ ਰਾਹੀਂ ਇਹਨੂੰ ਬਿਜਲੀ ਪ੍ਰਦਾਨ ਕੀਤੀ ਜਾਣੀ ਹੈ। ਸੋ ਇਹਦੇ ਨਾਲ ਕਈ ਹੋਰ ਜਿਹੜੇ ਪ੍ਰੋਜੈਕਟਸ ਨੇ ਉਹ ਜੁੜੇ ਹੋਏ ਨੇ, ਅਜੇ ਇਹ ਜਿਹੜੇ ਕੰਟਰੈਕਟਸ ਹੋ ਰਹੇ ਨੇ ਇਹਦਾ ਇਹ ਮਤਲਬ ਨਹੀਂ ਆ ਕਿ ਕੰਟਰੈਕਟ ਹੋਇਆ ਅਤੇ 6 ਮਹੀਨਿਆਂ ਦੇ ਵਿੱਚ ਅੱਗੇ ਸ਼ਿਪਮੈਂਟ ਸ਼ੁਰੂ ਹੋ ਗਈ, ਅਜੇ ਤਾਂ ਇਸ ਪ੍ਰੋਜੈਕਟ ਦਾ ਫਾਈਨਲ ਇਨਵੈਸਟਮੈਂਟ ਡਿਸੀਜਨ ਹੋਣਾ, ਫਿਰ ਇਹਦੀ ਕੰਸਟਰਕਸ਼ਨ ਹੋਣੀ ਆ, ਜਿਹੜੀ ਪਹਿਲੀ ਸ਼ਿਪਮੈਂਟ ਇਸ ਪਲਾਂਟ ਤੋਂ ਜਾਣੀ ਸ਼ੁਰੂ ਹੋਏਗੀ ਉਹ 2030-2031 ਦੇ ਨੇੜੇ ਤੇੜੇ ਉਹ ਸ਼ਿਪਮੈਂਟ ਜਾਣੀ ਸ਼ੁਰੂ ਹੋਏਗੀ। ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਓਪਰੇਸ਼ਨਲ ਐਲ ਐਨ ਜੀ ਸ਼ਿਪਿੰਗ ਵਾਲਾ ਕੋਈ ਪਲਾਂਟ ਹੈਗਾ ਉਹ ਵਾਸੂ ਜੀ ਉਹੀ ਜਿਹੜਾ ਕਿਟੀਮੈਟ ਵਾਲਾ ਐਲ ਐਨ ਜੀ ਵਾਲਾ ਪਲਾਂਟ ਆ, ਐਲ ਐਨ ਜੀ ਕੈਨੇਡਾ ਜਿਹਦਾ ਪਹਿਲਾ ਫੇਜ਼ ਅਜੇ ਬਣਿਆ, ਅਤੇ ਉਹਦੀ ਵੀ ਵੈਸੇ ਦੇਖੋ ਉਹਦੀ ਜਿਹੜੀ ਕਪੈਸਿਟੀ ਆ ਉਹ 14 MTPA ਆ, ਇਹ ਸਿਲਿਸਮਸ ਦੀ 12 MTPA ਕਪੈਸਿਟੀ ਹੋਣੀ ਆ। ਅਤੇ ਜਿਹੜਾ ਕਿਟੀਮੈਟ ਵਾਲਾ ਐਲ ਐਨ ਜੀ ਕੈਨੇਡਾ ਵਾਲਾ ਪਲਾਂਟ ਆ ਜਦੋਂ ਤੋਂ ਦੂਜਾ ਫੇਜ਼ ਬਣ ਜਾਂਦਾ ਉਹਦੀ ਫਿਰ ਟੋਟਲ ਕਪੈਸਿਟੀ 28 MTPA ਹੋ ਜਾਣੀ ਆ, ਡਬਲਿੰਗ ਹੋ ਜਾਣੀ ਆ। ਅਤੇ ਦੋ ਪਲਾਂਟ ਹੋਰ ਨੇ, ਇੱਕ ਉਹ ਸੀਡਰ ਐਲ ਐਨ ਜੀ ਵਾਲਾ ਅਤੇ ਇੱਕ ਵੁੱਡ ਫਾਈਬਰ ਵਾਲਾ। ਸੋ ਅਤੇ ਉਹ ਛੇਤੀ ਬਣ ਜਾਣੇ ਆ
ਜੀ ਜੀ,
ਜਿਹੜਾ ਵੁੱਡ ਫਾਈਬਰ ਵਾਲਾ ਉਹ ਲੇਟ 2027 ਦੇ ਵਿੱਚ ਮੁਕੰਮਲ ਹੋ ਜਾਣਾ, ਸੀਡਰ ਐਲ ਐਨ ਜੀ ਵਾਲਾ ਲੇਟ 2028 ਦੇ ਵਿੱਚ ਮੁਕੰਮਲ ਹੋ ਜਾਣਾ।
ਜਾਂ ਇਹਦਾ 2030-31 ਕਹਿ ਰਹੇ ਨੇ, ਪਰ ਜਿਹੜਾ ਕੰਟਰੈਕਟ ਸਾਈਨ ਹੋਇਆ ਸਟਾਰਟਿੰਗ 2032 ਆ, 2032, ਸੋ ਦੈਟਸ ਅ ਸਾਈਨ ਕਿ ਵੀ 2032 ਜਾ ਕੇ ਸ਼ਾਇਦ ਆਪਰੇਸ਼ਨਲ ਹੋਏਗਾ ਇਹ। ਅਤੇ ਬਾਕੀ ਵਿਜੇ ਜੀ ਜਿਹੜੀ ਗੱਲ ਆ ਕਿ ਵੀ ਸਾਡੇ ਜਿਹੜੇ ਐਲ ਐਨ ਜੀ ਪ੍ਰੋਜੈਕਟਸ ਹੁਣ ਆਪਰੇਸ਼ਨਲ ਹੋਏ ਨੇ, ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਜੇਕਰ ਮਿਡਲ ਈਸਟ ਵਾਲੀ ਐਨਰਜੀ ਨੂੰ ਵੀ ਵਿੱਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਫਿਰ ਬਹੁਤ ਉਥਲ ਪੁਥਲ ਹੋ ਜਾਏਗੀ। ਸੋ ਜਿਹੜੇ ਹੁਣ ਇੱਥੋਂ ਅਸੀਂ ਐਲ ਐਨ ਜੀ ਐਕਸਪੋਰਟ ਕਰ ਰਹੇ ਹਾਂ ਤੇ ਟਰਾਂਸਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਦੇ ਕਰਕੇ ਜਿਹੜਾ ਵੱਧ ਕਰੂਡ ਆਇਲ ਐਕਸਪੋਰਟ ਕਰ ਰਹੇ ਹਾਂ, ਜੇ ਇਹਨਾਂ ਦੋ ਐਕਸਪੋਰਟਸ ਨੂੰ ਸਾਡੀ ਜੀਡੀਪੀ ਦੇ ਵਿੱਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਜਿਹੜੀ ਆ ਟੈਕਨੀਕਲ ਰਿਸੈਸ਼ਨ ਵਾਲੀ ਗੱਲ ਚੱਲਦੀ ਹੈ ਨਾ,
ਇਹ ਟੈਕਨੀਕਲ ਵਿਸ਼ਾ ਸ਼ਬਦ ਕੱਢ ਦੋ ਫਿਰ,
ਟੈਕਨੀਕਲ ਨਹੀਂ, ਬਹੁਤ ਜ਼ਿਆਦਾ ਕਿਹੜੋ ਕਿ ਖਰਾਬ ਵਾਲੀ ਰਿਸੈਸ਼ਨ ਸਾਡੀ,
ਕਈਆਂ ਦਾ ਤਾਂ ਇਹ
ਤਾਂ ਜਿਹੜੀ ਆ ਟੈਕਨੀਕਲ ਰਿਸੈਸ਼ਨ ਵਾਲੀ ਗੱਲ ਚੱਲਦੀ ਹੈ ਨਾ,
ਇਹ ਟੈਕਨੀਕਲ ਵਿਸ਼ਾ ਸ਼ਬਦ ਕੱਢ ਦੋ ਫਿਰ,
ਟੈਕਨੀਕਲ ਨਹੀਂ, ਬਹੁਤ ਜ਼ਿਆਦਾ ਕਿਹੜੋ ਕਿ ਖਰਾਬ ਵਾਲੀ ਰਿਸੈਸ਼ਨ ਸਾਡੀ,
ਕਈਆਂ ਦਾ ਤਾਂ ਇਹ ਕਹਿਣਾ ਵੀ ਰਿਸੈਸ਼ਨ ਵਰਡ ਛੱਡੋ ਫਿਰ ਡਿਪਰੈਸ਼ਨ ਵਾਲੇ ਪਾਸੇ ਚੱਲੋ।
ਯੈਸ, ਤੇ ਜਿਹੜੇ ਇਹ ਦੋ ਪ੍ਰੋਜੈਕਟ ਸਾਡੇ ਤਿਆਰ ਹੋ ਗਏ ਨੇ, ਚੁੱਪ ਚੁਪੀਤੇ ਤਾਂ ਨਹੀਂ ਹੋਏ, ਬੜਾ ਪੀਂਘ ਜਿਹਾ ਪਾ ਕੇ ਹੋਏ ਨੇ, ਪਰ ਉਹਨਾਂ ਦੀ ਬੜੀ ਕਹਿ ਲਓ ਕਿ ਸਾਨੂੰ ਸਪੋਰਟ ਰਹੀ ਹੈ ਇਕਨੋਮੀ ਨੂੰ, ਜੀਡੀਪੀ ਨੂੰ,
ਤੁਸੀਂ
ਉਹਨਾਂ ਤੋਂ ਬਿਨਾਂ ਬਹੁਤ ਔਖਾ ਹੋ ਜਾਣਾ।
ਤੁਸੀਂ ਇਹ ਸ਼ੁਕਰ ਕਰੋ ਜਿਹੜਾ ਸਾਈਟ ਸੀ ਡੈਮ ਬਣ ਗਿਆ, ਜਿਹਨੂੰ ਬਣਨ ਨਹੀਂ ਸੀ ਦਿੰਦੇ ਪਹਿਲਾਂ, ਐਨਡੀਪੀ ਤਾਂ ਡਟ ਕੇ ਇਹਦੀ ਮੁਖਾਲਫਤ ਕਰਦੇ ਸੀ ਵੀ ਲੋੜ ਨਹੀਂ ਸਾਨੂੰ ਇਹਦੀ, ਇੰਨਾ ਮਹਿੰਗਾ ਡੈਮ ਕਿਉਂ ਬਣਾਉਣਾ, ਸਾਨੂੰ ਪਾਵਰ ਚਾਹੀਦੀ ਤਾਂ ਹੈ ਨਹੀਂ। ਹੁਣ ਵਿਦ ਇਨ ਅ ਮੈਟਰ ਆਫ ਅ ਫਿਊ ਈਅਰਸ ਸਥਿਤੀ ਇਹ ਪੈਦਾ ਹੋ ਗਈ ਆ ਕਿ ਆਉਂਦੇ ਸਾਲਾਂ ਦੇ ਵਿੱਚ ਜਿੰਨੀ ਸਾਨੂੰ ਪਾਵਰ ਚਾਹੀਦੀ ਹੈ, ਜੇ ਅਸੀਂ ਜਿੰਨੇ ਜਿੱਥੇ ਅੱਜ ਹਾਂ ਜੇ ਉੱਥੇ ਹੀ ਰਹਿ ਗਏ ਤਾਂ ਫਿਰ ਸਾਡੇ ਕੋਲ ਪਾਵਰ ਦਾ ਡੈਫੀਸਿਟ ਹੋਣਾ। ਸੋ ਇਸ ਕਰਕੇ
ਦੋ ਕਾਲਸ ਫੋਰ ਪਾਵਰ ਇਸ਼ੂ ਕੀਤੀਆਂ ਪਿਛਲੇ ਕੁਝ ਸਾਲਾਂ ਦੇ ਵਿੱਚ, ਤੇ ਹੁਣ ਇਹ ਕਿਹਾ ਗਿਆ ਵੀ ਹਰ ਦੂਜੇ ਸਾਲ ਕਾਲ ਫੋਰ ਪਾਵਰ ਇਸ਼ੂ ਕੀਤੀ ਜਾਏਗੀ,
ਤੇ ਐਲਐਨਜੀ ਵਾਲੇ ਬਣਨ ਵਾਲੀ ਬਿਜਲੀ ਉਹ ਅਸੀਂ ਹੁਣ ਬੰਦ ਨਹੀਂ ਕਰ ਰਹੇ।
ਹਾਂ, ਤੇ ਨਾਲੇ ਪਰ ਚੱਕਰ ਇਹ ਆ ਵੀ ਜਿਹੜੇ ਨਵੇਂ ਪ੍ਰੋਜੈਕਟਸ ਦਿੱਤੇ ਜਾ ਰਹੇ ਨੇ ਉਹ ਸਾਰੇ ਜ਼ਿਆਦਾਤਰ ਵਿੰਡ એનર્ਜੀ ਵਾਲੇ ਪ੍ਰੋਜੈਕਟਸ ਨੇ ਜੋ ਕਿ ਬਹੁਤ ਰਿਲਾਇਬਲ ਨਹੀਂ ਹੁੰਦੇ।
ਫੂਕਾ ਮਾਰਨ ਦੀ ਤਿਆਰੀ ਕਰੋ ਵਾਸੂ ਜੀ, ਪ੍ਰੈਕਟਿਸ
ਮਾਈਕ ਚ ਮਾਰੋ।
ਵਾਸੂ ਜੀ, ਬੀ ਸੀ ਦੀ ਸਿਆਸਤ ਵਿੱਚ ਇਸ ਵੇਲੇ ਸਥਿਤੀ ਇਹ ਆ ਕਿ ਜਦੋਂ ਦੇ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣੇ ਨੇ ਕੈਰੋਲਿਨ ਫਿਨਲੇ, ਅਤੇ ਕੈਰੋਲਿਨ ਫਿਨਲੇ ਇਸ ਹੋਕੇ 'ਤੇ ਲੀਡਰ ਬਣੇ ਸੀ ਕਿ ਜੇ ਉਹ ਲੀਡਰ ਨਾ ਬਣੇ ਤਾਂ ਜਿਹੜੀ ਉਹ ਸਾਬਕਾ ਬੀ ਸੀ ਲਿਬਰਲ ਪਾਰਟੀ ਹੁੰਦੀ ਸੀ ਉਹਨਾਂ ਨੇ ਬੀ ਸੀ ਕੰਜ਼ਰਵੇਟਿਵ ਪਾਰਟੀ ਨੂੰ ਟੇਕ ਓਵਰ ਕਰ ਲੈਣਾ। ਹੁਣ ਭਾਵੇਂ ਕੈਰੋਲਿਨ ਫਿਨਲੇ ਜਿੱਤੇ ਲਾਸਟ ਬੈਲਟ 'ਤੇ 51% ਅਤੇ 49% ਦੇ ਫਰਕ ਨਾਲ ਉਹ ਲੀਡਰ ਬਣੇ ਨੇ, ਪਰ ਉਹਨਾਂ ਦੇ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣਨ ਨਾਲ ਇੱਕ ਸਥਿਤੀ ਇਹ ਹੋ ਗਈ ਆ ਕਿ ਜਿਹੜਾ ਸੂਬੇ ਦੇ ਵਿੱਚ ਇਸ ਵੇਲੇ ਕੋਈ ਸੈਂਟਰਿਸਟ ਵੋਟਰ ਆ, ਉਹਨੂੰ ਇੰਝ ਲੱਗਦਾ ਵੀ ਉਹ ਜਿਵੇਂ ਪੋਲੀਟੀਕਲੀ ਬੇਘਰੇ ਹੋ ਗਏ, ਹੁਣ ਵੀ ਕੋਈ ਪਾਰਟੀ ਅਜਿਹੀ ਹੈ ਹੀ ਨਹੀਂ। ਜਿਵੇਂ ਹੁੰਦਾ ਨਾ, ਤੁਸੀਂ ਰੈਸਟੋਰੈਂਟ ਦੇ ਵਿੱਚ ਜਾਓ, ਤੁਹਾਨੂੰ ਕਹਿੰਦੇ ਆ ਕਿ ਜੀ ਮਾਈਲਡ, ਮੀਡੀਅਮ ਔਰ ਹੌਟ। ਹੁਣ ਰੈਸਟੋਰੈਂਟ ਤੁਹਾਨੂੰ ਮਾਈਲਡ ਅਤੇ ਹੌਟ ਦੀ ਹੀ ਆਪਸ਼ਨ ਪ੍ਰਜੈਂਟ ਕਰੇ, ਮੀਡੀਅਮ ਹੋਵੇ ਹੀ ਨਾ। ਸਿਆਸੀ ਪੱਧਰ 'ਤੇ ਬੀ ਸੀ ਦੇ ਵਿੱਚ ਇੱਕ ਪ੍ਰੋਵਿੰਸ਼ਲੀ ਕਈ ਵੋਟਰਸ ਨੂੰ ਐਂ ਲੱਗ ਰਿਹਾ ਕਿ ਸਾਡੀ ਸਿਆਸਤ ਇੱਕ ਅਜਿਹਾ ਰੈਸਟੋਰੈਂਟ ਬਣ ਗਈ ਆ ਜਿੱਥੇ ਮੀਡੀਅਮ ਵਾਲੀ ਆਪਸ਼ਨ ਹੀ ਨਹੀਂ ਹੈਗੀ, ਜਾਂ ਮਾਈਲਡ ਹੈ ਜਾਂ ਹੌਟ ਆ। ਹੁਣ ਤੁਸੀਂ ਮਾਈਲਡ ਕਿਹਨੂੰ ਮੰਨਦੇ ਹੋ, ਹੌਟ ਕਿਹਨੂੰ ਮੰਨਦੇ ਹੋ, ਉਹ ਵੀ ਦੋਨੋਂ ਸਿਰਿਆਂ ਦੀ ਵੱਖੋ ਵੱਖਰੀ ਸੋਚਣੀ ਆ, ਪਰ ਇਹ ਇੱਕ ਜਿਹੜਾ ਪੋਲੀਟੀਕਲ ਵੋਇਡ ਆ ਉਹਨੂੰ ਫਿਲ ਕਰਨ ਦੀ ਗੱਲ ਹੁਣ ਚੱਲ ਰਹੀ ਆ।
ਯਾ, ਸੋ ਇੱਕ ਸੈਂਟਰ ਰਾਈਟ ਪਾਰਟੀ ਜਿਵੇਂ ਕਿ ਬੀ ਸੀ ਲਿਬਰਲ ਪਾਰਟੀ ਹੁੰਦੀ ਸੀ, ਬੀ ਸੀ ਲਿਬਰਲ ਪਾਰਟੀ ਭਾਵੇਂ ਨਾਮ ਦੇ ਲਿਬਰਲ ਸਨ, ਪਰ ਹਮੇਸ਼ਾ ਹੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਦੀਆਂ ਪਾਲਿਸੀਜ਼ ਫੈਡਰਲ ਕੰਸਰਵੇਟਿਵਸ ਦੇ ਨਾਲ ਜ਼ਿਆਦਾ ਮੇਲ ਖਾਂਦੀਆਂ ਨੇ,
ਫਰੀ ਐਂਟਰਪ੍ਰਾਈਜ਼ ਕੋਲੀਸ਼ਨ,
ਸੋ ਐਜ਼ ਕੰਪੇਅਰ ਟੂ ਦ ਲਿਬਰਲ ਪਾਰਟੀ ਆਫ ਦੈਟ ਟਾਈਮ ਹੁਣ ਜਿਹੜੀ ਮੌਜੂਦਾ ਫੈਡਰਲ ਲਿਬਰਲ ਪਾਰਟੀ ਹੈ, ਲਿਬਰਲ ਪਾਰਟੀ ਆਫ ਕੈਨੇਡਾ, ਜਿਸ ਤਰ੍ਹਾਂ ਦੀ ਪਾਰਟੀ ਦੀ ਸੋਚ ਇਸ ਵੇਲੇ ਦੀ ਹੈ, ਸੋ ਦੈਟਸ ਮੋਰ ਲਾਈਕ ਸੈਂਟਰ ਰਾਈਟ, ਕਿ ਇਕਨੋਮੀ ਦੀ ਜ਼ਿਆਦਾ ਗੱਲ ਕਰਨੀ ਤੇ ਸੋਸ਼ਲ ਵੈਲਿਊਜ਼ ਬਾਰੇ ਘੱਟ ਜ਼ਿਆਦਾ ਗੱਲ ਨਹੀਂ ਕਰਨੀ,
ਆਈਡੀਓਲੋਜੀ ਡ੍ਰਿਵਨ ਨਹੀਂ ਆ,
ਹਾਂ ਜ਼ਿਆਦਾ ਇਕਨੋਮੀ ਸੈਂਟ੍ਰਿਕ ਗੱਲਬਾਤ, ਸੋ ਸੱਜੇ ਪੱਖੀ ਜ਼ਿਆਦਾ ਥੋੜ੍ਹਾ, ਸੋ ਸੈਂਟਰ ਰਾਈਟ ਜਿਸ ਤਰ੍ਹਾਂ ਦੀ ਇਸ ਵੇਲੇ ਦੀ ਲਿਬਰਲ ਪਾਰਟੀ ਆਫ ਕੈਨੇਡਾ ਹੈ, ਵੀ ਉਸ ਤਰ੍ਹਾਂ ਦਾ ਵਿਕਲਪ ਸਾਨੂੰ ਇੱਥੇ ਬੀ ਸੀ ਦੇ ਵਿੱਚ ਵੀ ਹੋਣਾ ਚਾਹੀਦਾ, ਕਿਉਂਕਿ ਦੇਖੋ ਜਿਹੜੀ ਬੀ ਸੀ ਕੰਜ਼ਰਵੇਟਿਵ ਪਾਰਟੀ ਬਣੀ ਉਹ ਉਦੋਂ ਬਣੀ ਜਦੋਂ ਬੀ ਸੀ ਲਿਬਰਲ ਪਾਰਟੀ ਖਤਮ ਹੋਈ, ਸੋ ਬੀ ਸੀ ਲਿਬਰਲ ਨੂੰ ਪਹਿਲਾਂ ਬੀ ਸੀ ਯੂਨਾਈਟਡ ਬਣਾਇਆ ਕੈਵਿਨ ਫਾਲਕਨ ਨੇ, ਅਤੇ ਫਿਰ ਬੀ ਸੀ ਕੰਜ਼ਰਵੇਟਿਵ ਪਾਰਟੀ ਆਈ, ਅਤੇ ਫਿਰ ਬੀ ਸੀ ਯੂਨਾਈਟਡ ਨੇ ਆਪਣੀ ਕੈਂਪੇਨ ਹੀ ਫੋਲਡ ਕਰ ਦਿੱਤੀ ਇਲੈਕਸ਼ਨ ਤੋਂ ਪਹਿਲਾਂ, ਕਾਗਜ਼ਾਂ 'ਤੇ ਅਜੇ ਵੀ ਬੀ ਸੀ ਯੂਨਾਈਟਡ ਐਗਜ਼ਿਸਟ ਕਰਦੀ ਹੈ, ਪਰ ਉਹਦੀ ਹੋਣ ਜਿਵੇਂ ਇੱਕ ਤਰ੍ਹਾਂ ਪ੍ਰੈਕਟੀਕਲੀ ਸਪੀਕਿੰਗ ਖਤਮ ਜੀ ਹੋ ਗਈ,
ਡੋਰਮੈਂਟ ਪਾਰਟੀ ਹੈ।
ਸੋ ਉਹ ਬੀ ਸੀ ਕੰਜ਼ਰਵੇਟਿਵ ਪਾਰਟੀ ਦਾ ਰਾਈਜ਼ ਕਿਉਂ ਹੋਇਆ, ਉਸ ਵੇਲੇ ਪੀਅਰ ਪੌਲੀ ਹੈ ਬਹੁਤ ਜ਼ਿਆਦਾ ਪਾਪੂਲਰ ਹੋ ਗਏ ਸਨ ਫੈਡਰਲੀ, ਤੇ ਜਸਟਿਨ ਟਰੂਡੋ ਬਹੁਤ ਜ਼ਿਆਦਾ ਅਨਪੋਪੂਲਰ ਸਨ, ਉਹਨਾਂ ਦਿਨਾਂ ਦੇ ਵਿੱਚ ਇੱਦਾਂ ਲੱਗਦਾ ਸੀ ਦੇਰ ਇਜ਼ ਨੋ ਵੇ ਕਿ ਫੈਡਰਲੀ ਲਿਬਰਲਸ ਦੀ ਸਰਕਾਰ ਦੁਬਾਰਾ ਬਣ ਜਾਏਗੀ,
ਇਸੇ ਕਰਕੇ ਕੈਵਿਨ ਫਾਲਕਨ ਨੂੰ ਲਿਬਰਲ ਨਾਮ ਵੀ ਇੰਨਾ ਬੋਝਲ ਲੱਗਦਾ ਸੀ, ਉਹਨਾਂ ਨੂੰ ਲੱਗਿਆ ਕਿ ਇਹ ਲਾਇਬਿਲਿਟੀ ਬਣ ਜਾਣਾ, ਲੋਕਾਂ ਨੂੰ ਕਨਫਿਊਜ਼ਨ ਹੋ ਜਾਣੀ ਹੈ ਵੀ ਬੀ ਸੀ ਲਿਬਰਲਸ ਅਤੇ ਟਰੂਡੋ ਲਿਬਰਲਸ ਇੱਕੋ ਕਿਤੇ 'ਤੇ ਨਹੀਂ ਹੈਗੇ, ਕਿ ਟਰੂਡੋ ਦੀ ਜਿਹੜੀ ਇਸ ਵੇਲੇ ਅਨਪੋਪੂਲੈਰਿਟੀ ਆ ਜਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਇਸ ਵੇਲੇ ਜੋ ਰਿਜੈਕਸ਼ਨ ਦੇਖਣ ਨੂੰ ਉਹਨਾਂ ਨੂੰ ਮਿਲ ਰਹੀ ਹੈ ਲੋਕਾਂ ਵੱਲੋਂ, ਵੀ ਉਹ ਕਿਤੇ ਇਹਨਾਂ ਦੀ ਜੜ੍ਹਾਂ 'ਚ ਨਾ ਬਹਿ ਜਾਵੇ, ਤਾਂ ਉਹਨੇ ਨਾਮ ਬਦਲਤਾ।
ਬਿਲਕੁਲ, ਅਤੇ ਕੰਜ਼ਰਵੇਟਿਵ ਪਾਰਟੀ ਬੀ ਸੀ ਕੰਜ਼ਰਵੇਟਿਵ ਪਾਰਟੀ ਦਾ ਰਾਈਜ਼ ਹੋਇਆ ਰਾਈਡਿੰਗ ਔਨ ਦਾ ਫੈਡਰਲ ਕੰਜ਼ਰਵੇਟਿਵ ਵੇਵ।
ਕਰੈਕਟ,
ਤੇ ਹੋਇਆ ਕੀ ਕਿ ਬੀ ਸੀ ਦੇ ਵਿੱਚ ਇਲੈਕਸ਼ਨ 2024 ਦੇ ਵਿੱਚ ਹੋ ਗਿਆ, ਫੈਡਰਲ ਇਲੈਕਸ਼ਨ ਤਕਰੀਬਨ 6 ਮਹੀਨੇ ਬਾਅਦ ਅਪ੍ਰੈਲ 2025 ਵਿੱਚ ਹੋਇਆ, ਉਹਨਾਂ 6 ਮਹੀਨਿਆਂ ਦੇ ਵਿੱਚ ਹੀ ਪੂਰੀ ਖੇਡ ਬਦਲ ਗਈ। ਅਕਤੂਬਰ 2024 ਦੇ ਵਿੱਚ ਫੈਡਰਲ ਕੰਜ਼ਰਵੇਟਿਵ ਵੇਵ ਤੇ ਰਾਈਡ ਕਰਦਿਆਂ ਹੋਇਆ ਬੀ ਸੀ ਕੰਜ਼ਰਵੇਟਿਵ ਸਰਕਾਰ ਬਣਾਉਣ ਦੇ ਬਹੁਤ ਨੇੜੇ ਪਹੁੰਚ ਗਏ,
ਵਾਸੂ ਜੀ
ਜਿਹਨਾਂ ਦਾ ਪਹਿਲਾਂ ਕੋਈ ਵਜੂਦ ਵੀ ਨਹੀਂ ਸੀ।
ਅਸੀਂ ਕਿੰਨੀ ਵਾਰੇ ਗੱਲ ਕੀਤੀ ਉਦੋਂ ਇਲੈਕਸ਼ਨ ਵੇਲੇ ਵੀ ਕਿ ਜੇ ਕਿਤੇ ਬੀ ਸੀ ਕੰਜ਼ਰਵੇਟਿਵਸ ਦੇ ਟੋਟਲ ਕੈਂਡੀਡੇਟਸ ਦੇ ਪੂਲ ਵਿੱਚੋਂ ਜੇ 5 ਜਾਂ ਜਿਹੜੇ ਕਿ ਲੋਕਾਂ ਤੱਕ ਆਪਣਾ ਜਿਹੜਾ ਸੁਨੇਹਾ ਸੀ ਇਫੈਕਟਿਵਲੀ ਕਮਿਊਨੀਕੇਟ ਕਰ ਸਕਦੇ ਤਾਂ ਕਹਾਣੀ ਵੱਖਰੀ ਹੋ ਸਕਦੀ ਸੀ।
ਅਤੇ ਉਸ ਅਕਤੂਬਰ 2024 ਦੇ ਵਿੱਚ ਕੰਸਰਵੇਟਿਵਸ BC ਕੰਸਰਵੇਟਿਵਸ ਦੇ ਪਰਫੋਰਮ ਰੀਲੀ ਵੈਲ ਇਨ ਦਾ ਪ੍ਰੋਵਿੰਸ਼ਲ ਇਲੈਕਸ਼ਨ। ਉਸ ਤੋਂ 5 ਮਹੀਨੇ ਬਾਅਦ ਅਪ੍ਰੈਲ ਦੇ ਵਿੱਚ ਜਦੋਂ ਇਲੈਕਸ਼ਨ ਹੁੰਦਾ ਫੈਡਰਲ, ਅਤੇ ਉਹ 6 ਮਹੀਨਿਆਂ ਦੇ ਵਿੱਚ ਕਹਾਣੀ ਬਦਲ ਚੁੱਕੀ ਸੀ
ਅਤੇ
ਮਾਰਕ ਕਾਰਨੀ ਆ ਗਏ, ਲਿਬਰਲਸ ਦੀ ਮਕਬੂਲੀਅਤ ਦੁਬਾਰਾ ਤੋਂ ਸਿਖਰ 'ਤੇ ਪਹੁੰਚ ਗਈ, ਸਿਖਰ 'ਤੇ ਚਲੋ ਨਹੀਂ ਕਾਫੀ ਵੱਧ ਗਈ, ਅਤੇ ਪੀਅਰ ਪੌਲੀ ਜਿਵੇਂ ਇੱਕ ਤਰ੍ਹਾਂ ਬੈਕਫੁੱਟ 'ਤੇ ਹੋ ਗਏ, ਅਤੇ ਉਹਨਾਂ ਦੀ ਪਰਫਾਰਮੈਂਸ ਦੀ ਆਪਾਂ ਕੀ ਗੱਲ ਕਰੀਏ, ਉਹ ਆਪਣੀ ਸੀਟ ਹੀ
ਹਾਰ ਗਏ ਸੀ ਕਾਲਟਨ
ਤੋਂ। ਸੋ ਉਸ ਤੋਂ ਬਾਅਦ ਹੁਣ ਹੌਲੀ 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 ਸਿੰਸ ਇਲੈਕਸ਼ਨ ਜਿਹੜਾ ਪਿਛਲੇ ਸਾਲ 28 ਅਪ੍ਰੈਲ ਨੂੰ ਹੋਇਆ, ਉਸ ਤੋਂ ਬਾਅਦ ਹੁਣ ਤੱਕ ਅਸੀਂ ਦੇਖ ਰਹੇ ਹਾਂ ਕਿ ਮਾਰਕ ਕਾਰਨੀ ਦੀ ਮਕਬੂਲੀਅਤ ਹੌਲੀ ਹੌਲੀ ਵੱਧ ਹੀ ਰਹੀ ਹੈ, ਅਤੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਵੀ ਕੀਤਾ, ਜਿਹੜੀ ਅੱਜ ਇੱਕ ਪੋਲ ਹੋਈ ਹੈ ਉਹਦਾ ਜਿਹੜਾ ਨਤੀਜੇ ਆਏ ਨੇ
ਵੀ
ਫੈਡਰਲੀ ਕੰਸਰਵੇਟਿਵਸ ਹੁਣ ਆਪਣੀ
ਪਿਛਲੇ 4 ਸਾਲਾਂ ਦੇ ਸਭ ਤੋਂ ਲੋਅਰ ਨੰਬਰ 'ਤੇ ਨੇ,
ਲੋਵੈਸਟ ਨੰਬਰ 'ਤੇ ਨੇ। ਸੋ ਉਹਦੇ ਕਰਕੇ ਹੁਣ BC ਦੇ ਵਿੱਚ ਜਿਵੇਂ ਪਹਿਲਾਂ ਕੰਸਰਵੇਟਿਵਸ ਦੀ ਮਕਬੂਲੀਅਤ ਕਰਕੇ ਇੱਕ BC ਕੰਸਰਵੇਟਿਵ ਪਾਰਟੀ ਦੀ ਲੋੜ ਮਹਿਸੂਸ ਹੋਈ, ਉਸੇ ਤਰ੍ਹਾਂ ਹੁਣ ਜਦੋਂ ਫੈਡਰਲੀ ਇੱਕ ਸੈਂਟਰ ਰਾਈਟ ਪਾਰਟੀ, ਲਿਬਰਲ ਪਾਰਟੀ ਜਿਹੜੀ ਹੁਣ ਸੈਂਟਰ ਰਾਈਟ ਵਿਜ਼ਨ ਅੱਗੇ ਚੱਲ ਰਹੀ ਹੈ,
ਬਿਲਕੁਲ
ਉਹਦੀ ਲੋੜ ਮਹਿਸੂਸ ਹੋ ਰਹੀ ਹੈ ਹੁਣ ਸਾਨੂੰ, ਕਿਉਂਕਿ ਫੈਡਰਲੀ BC ਲਿਬਰਲਸ ਇਸ ਵੇਲੇ ਬੜੇ ਕਹਿ ਲਓ ਪਾਪੂਲਰ ਹੋ ਗਏ ਨੇ,
ਅਤੇ
ਸਾਨੂੰ ਲੱਗਦਾ ਵੀ BC ਦੇ ਵਿੱਚ ਵੀ ਉਸ ਤਰ੍ਹਾਂ ਦਾ ਕੋਈ ਵਿਕਲਪ ਹੋਣਾ ਚਾਹੀਦਾ,
ਜਿਹੜਾ ਮੀਡੀਅਮ ਫਲੇਵਰ।
ਹਾਂ,
ਮੀਡੀਅਮ ਫਲੇਵਰ ਇੱਥੇ ਮਿਸਿੰਗ ਹੈ, ਫਿਰ ਮੀਡੀਅਮ ਫਲੇਵਰ ਆਏ ਕਿੱਥੋਂ?
ਮੀਡੀਅਮ ਵੀ ਮੀਡੀਅਮ ਹੌਟ,
ਮੀਡੀਅਮ ਹੌਟ, ਹਾਂ ਐਗਜੈਕਟਲੀ,
ਸੈਂਟਰ ਰਾਈਟ,
ਹਾਂ ਸੈਂਟਰ ਰਾਈਟ, ਦੈਟਸ ਰਾਈਟ। ਸੋ ਮੀਡੀਅਮ ਹੌਟ ਜਿਹੜਾ ਫਲੇਵਰ ਆ ਉਹ ਚਾਹੀਦਾ ਪੋਲੀਟਿਕਸ 'ਚ। ਦੇਖੋ ਵੈਸੇ ਵੀ ਵਾਸੂ ਜੀ, ਜਿਹੜੇ BC ਦੇ ਵਿੱਚ ਵੋਟਰਸ ਨੇ ਜਿਨ੍ਹਾਂ ਨੇ ਫੈਡਰਲ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਨੂੰ ਵੋਟ ਪਾਈ, ਕਾਰਨੀ ਲਿਬਰਲਸ ਨੂੰ ਵੋਟ ਪਾਈ, ਜਦੋਂ ਇਸ ਵੇਲੇ BC ਦੀ ਦਾ ਪੋਲੀਟੀਕਲ ਲੈਂਡਸਕੇਪ ਵੇਖਦੇ ਆ, ਅਗਲਾ ਸੋਚਦਾ ਮੈਂ ਕਿਹਨੂੰ ਵੋਟ ਪਾਵਾਂ। NDP ਖੱਬੇ ਪੱਖੀ ਬਹੁਤ ਜ਼ਿਆਦਾ ਨੇ, ਇਸ ਕਰਕੇ ਉਹ ਚਾਹੁੰਦੇ ਨੇ ਵੀ ਅੱਛਾ NDP ਨੂੰ ਵੋਟ ਨਾ ਪਾਈਏ। ਕੰਜ਼ਰਵੇਟਿਵਸ ਨੂੰ ਵੇਖਦੇ ਨੇ, BC ਕੰਜ਼ਰਵੇਟਿਵਸ, ਉਹਨਾਂ ਲੱਗਦਾ ਇਹ ਸੱਜੇ ਪੱਖੀ ਬਹੁਤ ਜ਼ਿਆਦਾ ਨੇ, ਕਿ
ਜਿਹੜੀ
ਸਪੈਸ਼ਲੀ ਹੁਣ ਜਿਸ ਤਰ੍ਹਾਂ ਦਾ ਪ੍ਰਭਾਵ ਹੈ, ਗ੍ਰੀਨ ਪਾਰਟੀ ਤਾਂ ਬਿਲਕੁਲ ਹੀ ਤੁਸੀਂ ਕਹਿ ਲਓ ਵੀ ਉਹ ਲੈਫਟ ਸਾਈਡ 'ਤੇ ਦੂਜੇ ਹਾਸ਼ੀਏ 'ਤੇ ਆ, ਹੈ ਨਾ, ਐਕਸਟ੍ਰੀਮ 'ਤੇ ਆ। ਜੇ ਤੁਸੀਂ ਇੱਧਰਲੇ ਪਾਸੇ 1BC ਵੇਖੋ ਤਾਂ ਉਹ ਕੰਜ਼ਰਵੇਟਿਵ 'ਚੋਂ ਵੀ ਜ਼ਿਆਦਾ ਕੰਜ਼ਰਵੇਟਿਵਸ ਨੇ। ਫਿਰ ਇੱਕ ਉਹ ਇੱਕ ਹੋਰ ਪਾਰਟੀ ਸੀ ਸੈਂਟਰਲ BC, ਜਿਹਦਾ ਕਿ ਵੈਸੇ ਬਸ ਉਹ ਕਾਗਜ਼ਾਂ ਦੇ ਵਿੱਚ ਹੀ ਆ ਜੇ, ਉਹ ਕੈਰਨ ਕਰਕ ਪੈਟਰਿਕ ਜਿਹੜੇ ਪਹਿਲਾਂ ਤਾਂ ਕਹਿੰਦੇ ਸੀ ਉਸ ਸਿਆਸਤ ਤੋਂ ਰਿਟਾਇਰ ਹੋ ਜਾਣਗੇ, ਫਿਰ ਦੁਬਾਰਾ ਇਲੈਕਸ਼ਨ ਵੀ ਲੜੇ, ਜਿੱਤੇ ਨਹੀਂ, ਫਿਰ ਉਹਨੇ ਆਪਣੀ ਪਾਰਟੀ ਬਣਾ ਲਈ। ਇੱਦਾਂ ਦੀਆਂ ਪਾਰਟੀਜ਼ ਦਾ ਕੋਈ ਮਤਲਬ ਕਿਤੇ ਵੀ ਕੋਈ ਵਿਕਲਪ ਲੱਭਦਾ ਨਹੀਂ। ਸੋ ਉਸ ਥਾਂ ਦੀ ਪੂਰਤੀ ਕਰੇਗਾ ਕੌਣ, ਉਸ ਜਗ੍ਹਾ 'ਤੇ ਆਏਗਾ ਕੌਣ? ਜਿਹੜਾ ਕੋਈ ਫੈਡਰਲ ਲਿਬਰਲ ਪਾਰਟੀ ਦਾ ਸਮਰਥਕ ਹੈ, ਜਦੋਂ ਉਹਨੂੰ BC ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ 'ਚ ਵੋਟ ਪਾਉਣੀ ਪੈਂਦੀ ਆ, ਉਹ ਇਸ ਸਾਰੀ ਤਸਵੀਰ ਨੂੰ ਵੇਖਦੇ ਹੋਏ ਕਹਿੰਦਾ ਯਾਰ ਫਿਰ ਮੈਂ NDP ਨੂੰ ਹੀ ਵੋਟ ਪਾ ਦਿੰਦਾ। ਕਈ ਬੇਮਨੇ ਮਨ ਨਾਲ ਵੋਟ ਪਾਉਂਦੇ ਨੇ NDP ਨੂੰ, ਕਈ ਫਿਰ ਵੋਟ ਪਾਉਣੇ ਨਹੀਂ ਜਾਂਦੇ, ਮੇ ਬੀ ਜਿਹੜਾ ਵੋਟਰ ਟਰਨਆਊਟ ਉਹ ਇੰਪੈਕਟ ਹੁੰਦਾ। ਸੋ ਇਸ ਵੇਲੇ ਇੱਕ ਜਿਹੜਾ ਉਹ ਸੈਂਟਰ ਦੇ ਵਿੱਚ ਸੈਂਟਰ ਰਾਈਟ ਵਾਲਾ ਜਿਹੜਾ ਵਿਕਲਪ ਆ ਉਹ ਸਪੇਸ ਖਾਲੀ ਆ, ਪਰ ਉਹ ਸਪੇਸ ਨੂੰ ਭਰੇਗਾ ਕੌਣ? ਕੀ BC ਯੂਨਾਈਟਿਡ ਦੁਆਰਾ ਸਾਹਮਣੇ ਆਏਗੀ? ਇੱਕ ਮੈਨੀਫੈਸਟੋ ਪਿਛਲੇ ਦਿਨਾਂ ਦੇ ਵਿੱਚ ਵਾਸੂ ਜੀ ਕਾਫੀ ਪਾਪੂਲਰ ਹੋ ਰਿਹਾ, ਇਹ 14 ਸਫਿਆਂ ਦਾ
ਮੈਨੀਫੈਸਟੋ,
19 ਸਫਿਆਂ ਦਾ ਮੈਨੀਫੈਸਟੋ ਆ। ਉਹਦੇ ਵਿੱਚ ਇਹਨਾਂ ਨੇ ਗੱਲ ਇਹ ਆਖੀ ਆ ਕਿ ਸਾਨੂੰ ਲਿਬਰਲ ਆਈਡੀਓਲੋਜੀ ਵਾਲੀ ਜਾਂ ਲਿਬਰਲ ਸੋਚ ਵਾਲੀ ਇੱਥੇ ਕੋਈ ਪਾਰਟੀ ਚਾਹੀਦੀ ਹੈ, ਅਤੇ ਉਹਦੇ ਨਾਮ ਦੇ ਵਿੱਚ ਵੀ ਲਿਬਰਲ ਹੋਵੇ। ਮਤਲਬ ਉਹ ਇਹ ਵੀ ਉਹਦੇ ਵਿੱਚ ਇਹ ਆ ਵੀ ਇੱਦਾਂ ਨਹੀਂ ਵੀ ਤੁਸੀਂ ਸਿਰਫ ਮੈਸੇਜਿੰਗ ਉੱਦਾਂ ਦੀ ਲੈ ਜਾਓ, ਮੈਸੇਜਿੰਗ ਦੇ ਨਾਲ ਨਾਲ ਪੈਕੇਜਿੰਗ ਵੀ ਉੱਦਾਂ ਦੀ ਚਾਹੀਦੀ ਆ।
ਯਾ ਸੋ ਹੁਣ ਹੈ ਕੀ ਕਿ ਜਿਹੜੀ BC ਲਿਬਰਲ ਪਾਰਟੀ ਆ ਉਹਨੂੰ ਜੇ ਰਿਵਾਈਵ ਕਰਨਾ ਤਾਂ ਉਹ ਜਿਹੜਾ ਨੇਮਿੰਗ ਰਾਈਟਸ ਨੇ ਉਹ BC ਯੂਨਾਈਟਿਡ ਨੇ ਆਪਣੇ ਕੋਲ ਹੀ ਰੱਖ ਲਏ ਸੀ,
ਕਰੈਕਟ,
ਅਤੇ ਉਹ ਜਿਹੜੀ BC ਯੂਨਾਈਟਿਡ ਆ ਉਹ ਕਾਗਜ਼ਾਂ ਦੇ ਵਿੱਚ ਅਜੇ ਵੀ ਐਗਜ਼ਿਸਟ ਕਰਦੀ ਹੈ, ਅਤੇ BC ਲਿਬਰਲ ਨਾਮ ਉਹਨਾਂ ਦੇ ਕੋਲ ਆ। ਹੁਣ ਜਿਹੜੀ ਕੈਂਪੇਨ ਹੈ, ਜਿਹੜਾ 19 ਪੇਜਾਂ ਦਾ ਮੈਨੀਫੈਸਟੋ ਜਿਹੜਾ ਫਲੋਟ ਹੋ ਰਿਹਾ ਸੋਸ਼ਲ ਮੀਡੀਆ 'ਤੇ, ਇਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਵੀ ਇਹ ਚਾਹੁੰਦੇ ਨੇ ਵੀ ਇੱਕ ਸਿਰੇ ਤੋਂ ਨਵੀਂ ਇੱਕ ਬਿਲਕੁਲ ਬ੍ਰੈਂਡ ਨਿਊ ਪਾਰਟੀ ਬਣਾਈ ਜਾਵੇ, ਪਰ ਉਹਦਾ ਨਾਮ ਉਹ ਚਾਹੁੰਦੇ ਨੇ ਵੀ ਲਿਬਰਲ ਹੋਵੇ। ਪਰ ਸਾਨੂੰ ਪਤਾ ਕਿ ਇਲੈਕਸ਼ਨ BC ਨੇ ਇਹ ਚੀਜ਼ ਅਲਾਓ ਨਹੀਂ ਕਰਨੀ, ਕਿਉਂਕਿ BC ਲਿਬਰਲ ਪਾਰਟੀ ਐਜ਼ ਇਟ ਇਜ਼ ਐਗਜ਼ਿਸਟ ਕਰਦਾ ਨਾ, ਲਿਵਿੰਗ ਰਾਈਟਸ BC ਯੂਨਾਈਟਿਡ ਦੇ ਕੋਲ ਨੇ, ਪਲੱਸ ਜੇ ਉਹ ਮੰਨ ਲਓ ਛੱਡ ਵੀ ਦਿੰਦੇ ਆ ਤਾਂ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਪਾਰਟੀ ਦਾ ਨਾਮ ਇਸਤੇਮਾਲ ਕੀਤਾ ਗਿਆ ਹੋਵੇ ਉਹ ਛੇਤੀ ਫਿਰ ਉਹ
ਇਲੈਕਸ਼ਨ ਨਹੀਂ ਕਰਦਾ, ਇਲੈਕਸ਼ਨ BC ਉਹਦੀ ਇਜਾਜ਼ਤ ਨਹੀਂ ਦਿੰਦਾ।
ਸੋ ਇਸ ਕਰਕੇ ਮੈਨੀਫੈਸਟੋ ਦੇ ਵਿੱਚ ਲਿਖਿਆ ਵੀ ਇਹਨਾਂ ਦੀ ਸਟ੍ਰੈਟਜੀ ਇਹ ਰਹੇਗੀ ਵੀ ਪਾਰਟੀ ਦਾ ਕੋਈ ਨਵਾਂ ਨਾਮ ਟੈਂਪਰਰੀ ਬੇਸਿਸ 'ਤੇ ਰਜਿਸਟਰ ਕਰਾਓ, ਉਹਦੇ ਵਿੱਚ ਲਿਬਰਲ ਹੋਵੇ, ਵੀ ਲਿਬਰਲ ਕੁਝ ਹੋਰ ਤਰੀਕੇ ਨਾਲ, ਮਤਲਬ BC ਲਿਬਰਲ ਪਾਰਟੀ ਜਾਂ ਲਿਬਰਲ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਨਹੀਂ, ਲਿਬਰਲ ਸਮਥਿੰਗ ਲਿਬਰਲ, ਨਹੀਂ ਲਿਬਰਲ ਲਿਖਣਾ, ਬਟ ਉਹਦੇ ਅੱਗੇ ਪਿੱਛੇ ਕੁਝ ਹੋਰ ਪਾ ਦੇਣਾ, ਕਿ ਉਹਦੇ ਅੱਗੇ ਪਿੱਛੇ ਮੰਨ ਲਓ ਕਿ ਦਾ ਪ੍ਰੋਗਰੈਸਿਵ ਸਿਟੀਜ਼ਨਸ ਸੋ ਪ੍ਰੋਗਰੈਸਿਵ ਲਿਬਰਲ ਸਿਟੀਜ਼ਨਸ ਆਫ ਬ੍ਰਿਟਿਸ਼ ਕੋਲੰਬੀਆ ਸਮਥਿੰਗ ਲਾਈਕ ਕੋਈ ਇਦਾਂ ਦਾ ਨਾਮ ਲਿਬਰਲ ਵਿੱਚ ਹੋਵੇ ਬਟ ਥੋੜ੍ਹਾ ਜਿਹਾ ਉਹਦੇ ਅੱਗੇ ਪਿੱਛੇ ਕੁਝ ਹੋਰ ਮਸਾਲਾ ਲਗਾ ਦਿਓ ਅਤੇ ਇਸ ਤਰ੍ਹਾਂ ਦਾ ਨਾਮ ਕਹਿੰਦੇ ਰਜਿਸਟਰ ਕਰਾ ਲਓ ਅਤੇ ਜਦੋਂ ਉਹ ਨਾਮ ਰਜਿਸਟਰ ਹੋ ਜਾਏ ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਕਾਉਂਸਲ ਕੋਈ ਹਾਇਰ ਕਰਕੇ ਕੋਈ ਵਕੀਲ ਹਾਇਰ ਕਰਕੇ ਬੀ ਸੀ ਯੂਨਾਈਟਿਡ ਵਾਲਿਆਂ ਦੇ ਨਾਲ ਕਹਿੰਦੇ ਅਸੀਂ ਫਿਰ ਕੋਈ ਨੈਗੋਸ਼ੀਏਟ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਨਾਮ ਸਾਨੂੰ ਦੇ ਦਿਓ
ਹਾਂ ਸਾਨੂੰ ਨਾਮ ਦੇ ਦਿਓ ਮੈਨੂੰ ਉਹ ਗੱਲ ਚੇਤੇ ਆਈ ਸੀ ਵੀ ਨਾਮ ਉਹਦੇ ਵਿੱਚ ਕੁਛ ਹੋਰ ਲੱਗ ਗਿਆ ਵਟਸ ਯੂਅਰ ਕਹਿੰਦਾ ਤੁਹਾਡਾ ਆਈਅਰ ਆਈਅਰ ਕਹਿੰਦਾ ਰੰਗਾ ਸਵਾਮੀ ਆਈਅਰ ਰੰਗਾ ਸਵਾਮੀ ਮੁੱਤੇ ਸਵਾਮੀ ਆਈਅਰ ਉਹ ਸੀਗਾ ਨਾ ਉਹ ਚੱਲਦਾ ਰਹਿੰਦਾ
ਉਸੇ ਤਰ੍ਹਾਂ ਦਾ
ਉਹਦੇ ਦਾ ਉਸੇ ਤਰ੍ਹਾਂ
ਤੇ ਬਾਅਦ ਚ ਫਿਰ ਇਕੱਲਾ ਆਈਅਰ ਹੀ ਰਹਿ ਜਾਏਗਾ ਸੋ ਇਸ ਤਰ੍ਹਾਂ ਦੀ ਉਹਨਾਂ ਦੀ ਸਟ੍ਰੈਟਜੀ ਹੈ ਨਾਲ ਉਹ ਕਹਿ ਰਹੇ ਨੇ ਕਿ ਵੀ ਸਾਡੇ ਕੋਲ ਜਿਹੜੇ ਸਾਡੇ ਡਾਕੂਮੈਂਟਸ ਵਗੈਰਾ ਨੇ ਡਰਾਫਟਸ ਵਗੈਰਾ ਸਾਰੇ ਤਿਆਰ ਨੇ ਵੀ ਇੱਦਾਂ ਨਹੀਂ ਵੀ ਅਸੀਂ ਐਵੇਂ ਕੱਚੀ ਪੱਕੀ ਕੋਈ ਗੱਲ ਕਰ ਰਹੇ ਹਾਂ ਸੋ ਉਹਦੇ ਵਿੱਚ ਉਹ ਕਹਿ ਰਹੇ
19 ਸਫ਼ਿਆਂ ਦਾ ਮੈਨੀਫੈਸਟੋ ਲਿਖਤਾ ਅਗਲਿਆਂ ਨੇ
ਸੋ ਕਨਸਟੀਟਿਊਸ਼ਨ ਦਾ ਡਰਾਫਟ ਤਿਆਰ ਆ ਬਾਏ ਲਾਜ਼ ਰੂਲਸ ਪਾਲਿਸੀ ਆਈਡੀਆਜ਼ ਕਹਿੰਦੇ ਸਭ ਕੁਝ ਤਿਆਰ ਪਿਆ ਤੇ ਨਾਲ ਵਿਜੇ ਜੀ ਇਹਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਦੱਸਿਆ ਵੀ ਉਹ ਕਿਹਨੂੰ ਕਿਹਨੂੰ ਟਾਰਗੇਟ ਕਰਨਗੇ ਜਾਂ ਤੁਸੀਂ ਜ਼ਿਕਰ ਥੋੜ੍ਹਾ ਜਿਹਾ ਪਹਿਲਾਂ ਕੀਤਾ ਵੀ ਹੈ ਸੋ ਕਹਿੰਦੇ ਇੱਕ ਤਾਂ ਜਿਹੜੇ NDP ਸਪੋਰਟਰਸ ਜਿਹੜੇ NDP ਨੂੰ ਵੋਟ ਪਾਉਣ ਵਾਲੇ ਉਹ ਵੋਟਰਸ ਜਿਹੜੇ ਕਿ ਜੌਨ ਹੋਲਗਨ ਵਾਲੀ NDP ਨੂੰ ਪਸੰਦ ਕਰਦੇ ਸੀ ਪਰ ਇਸ ਵੇਲੇ ਮੌਜੂਦਾ NDP ਅੰਡਰ DVDB ਉਹਦੇ ਵਿੱਚ ਉਹ ਥੋੜ੍ਹਾ ਜਿਹਾ ਕਹਿ ਲਓ ਕਿ ਅਨਈਜ਼ੀ ਫੀਲ ਕਰ ਰਹੇ ਨੇ ਦੇ ਆਰ ਨੋਟ ਫੀਲਿੰਗ ਐਟ ਹੋਮ ਫਿਰ ਦੂਸਰੇ ਜਿਹੜੇ ਫੈਡਰਲ ਲਿਬਰਲ ਸਪੋਰਟਰਸ ਜਿਨ੍ਹਾਂ ਨੇ BC NDP ਨੂੰ ਵੋਟ ਪਾਇਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇੱਥੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਫਿਰ ਜਿਹੜੇ ਸਾਬਕਾ BC ਲਿਬਰਲਸ ਜਿਹੜੇ BC ਕੰਜ਼ਰਵੇਟਿਵਸ ਨੂੰ ਵੋਟ ਪਾ ਰਹੇ ਨੇ ਕਿਉਂਕਿ ਉਹਨਾਂ ਦੀ ਪਾਰਟੀ ਨਹੀਂ ਰਹੀ ਤੇ ਗ੍ਰੀਨ ਸਪੋਰਟਰਸ ਅੰਡਰ ਐਂਡਰੂ ਵੀਵਰ ਸੋ ਐਂਡਰੂ ਵੀਵਰ ਦੇ ਸਮੇਂ ਵਾਲੀ ਗ੍ਰੀਨ ਪਾਰਟੀ ਨੂੰ ਜਿਹੜੇ ਵੋਟ ਪਾਉਂਦੇ ਰਹੇ ਉਹਨਾਂ ਨੂੰ ਕਹਿੰਦੇ ਸੀ ਟਾਰਗੇਟ ਕਰਾਂਗੇ
ਐਂਡਰੂ ਵੀਵਰ ਦੀ ਟਵੀਟ ਮੈਂ ਦੇਖੀ ਇੱਕ ਵਾਰ ਸੁਣੀ ਉਹ ਤਾਂ ਹੁਣ ਪ੍ਰੋੜ ਤੱਕ ਕਰੀ ਜਾਂਦੇ ਆ ਵੀ ਇੱਕ ਨਵੀਂ ਪਾਰਟੀ ਆਉਣੀ ਚਾਹੀਦੀ ਹੈ
ਹਾਂ ਸੋ ਇਸ ਕਰਕੇ ਕਿਆਸ ਰਹੀਆਂ ਇਹ ਵੀ ਲੱਗ ਰਹੀਆਂ ਨੇ ਕਿ ਐਂਡਰੂ ਵੀਵਰ ਹੋ ਸਕਦਾ ਕਿ ਇਸ ਪੂਰੀ ਪਟੀਸ਼ਨ ਦੇ ਨਾਲ ਸੰਬੰਧਿਤ ਹੋਣ
ਸੋ ਗ੍ਰੀਨ ਪਾਰਟੀ ਵਾਲੇ ਗ੍ਰੀਨ ਪਾਰਟੀ ਵਾਲੇ ਸੱਜੇ ਖੱਬੇ ਪੱਖੀ ਐਂਡਰੂ ਵੀਵਰ ਕੀ ਉਹ ਵੀ ਹੌਲੀ 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 ਮਾਰਕ ਕਾਰਨੀ ਦੇ ਨਕਸ਼ਵੇਂ ਕਦਮਾਂ ਤੇ ਤੁਰਦੇ ਹੋਏ ਜਾਂ ਕਹਿ ਲਓ ਵੀ ਲਿਬਰਲ ਜਿਵੇਂ ਲਿਬਰਲ ਪਾਰਟੀ ਉੱਧਰ ਸੈਂਟਰ ਰਾਈਟ ਹੋ ਗਈ ਆ ਤਾਂ ਕੀ ਹੁਣ ਗ੍ਰੀਨ ਪਾਰਟੀ ਦੇ ਲੀਡਰ ਰਹੇ ਐਂਡਰੂ ਵੀਵਰ ਉਹ ਵੀ ਹੁਣ ਸੈਂਟਰ ਰਾਈਟ ਵਾਲੇ ਪਾਸੇ ਭੁਗਤ ਰਹੇ ਆ
ਤੇ ਪਿਛਲੇ ਕਾਫੀ ਸਮੇਂ ਤੋਂ ਉਹ ਗ੍ਰੀਨ ਪਾਰਟੀ ਦੀ ਤਾਂ ਆਲੋਚਨਾ ਕਰਦੇ ਹੀ ਆਏ ਨੇ NDP ਦੀ ਵੀ ਖਿਚਾਈ ਕਰਦੇ ਨੇ ਸੋ ਪਹਿਲਾਂ ਜਿਹੜੀ ਲੈਫਟ ਤੇ ਪਾਰਟੀ ਹੈ BC ਗ੍ਰੀਨ ਪਾਰਟੀ ਉਹਦੀ ਖਿਚਾਈ ਕਰਦੇ 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 ਵੀ ਸੈਂਟਰ ਲੈਫਟ ਤੱਕ ਪਹੁੰਚੇ BC NDP ਤੱਕ ਫਿਰ ਉਹਦੀ ਵੀ ਖਿਚਾਈ ਕਰਦੇ ਕਰਦੇ ਸੈਂਟਰ ਤੱਕ ਤੇ ਹੁਣ ਮੇ ਬੀ ਮਾਰਕ ਕਾਰਨੀ ਦੀ ਗ੍ਰੈਵੀਟੇਸ਼ਨਲ ਫੋਰਸ ਦੇ ਵਿੱਚ ਉਹ ਆ ਕੇ ਸ਼ਾਇਦ ਸੈਂਟਰ ਰਾਈਟ ਵੱਲ ਟਿਲਟ ਕਰ ਜਾਣ ਸੋ ਨੈਵਰ ਸੇ ਨੈਵਰ ਇਨ ਪੋਲੀਟਿਕਸ ਸੋ ਇਹ ਕਿਆਸ ਰਹੀਆਂ ਨੇ ਬਾਕੀ ਦੇਖਦੇ ਹਾਂ ਹੁਣ ਇਹਦੇ ਬਾਰੇ ਗੱਲ ਜ਼ਿਆਦਾ ਇਸ ਕਰਕੇ ਹੋ ਰਹੀ ਆ ਕਿ ਕੱਲ੍ਹ ਰਿਸਰਚ ਕੋ ਨੇ ਇੱਕ ਸਰਵੇਖਣ ਦੇ ਨਤੀਜੇ ਜਿਹੜੇ ਜਨਤਕ ਕੀਤੇ
ਜੀ ਤੇ ਬਸ ਵੀ 47% ਬ੍ਰਿਟਿਸ਼ ਕੋਲੰਬੀਅਨ ਦਾ ਇਹ ਮੰਨਣਾ ਹੈ ਕਿ ਇਸ ਸੂਬੇ ਦੇ ਵਿੱਚ ਇੱਕ ਸੈਂਟਰ ਰਾਈਟ ਆਪਸ਼ਨ ਚਾਹੀਦੀ ਆ ਸੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਇੱਕ ਉਹ ਸਿਆਸੀ ਜ਼ਮੀਨ ਖਾਲੀ ਆ ਜਿਹੜਾ ਉਸ ਤਰ੍ਹਾਂ ਦੀ ਬਿਰਤੀ ਵਾਲਾ ਵੋਟਰ ਉਹ ਕਿੱਥੇ ਜਾਵੇ 47% ਰਿਸਪੋਂਡੈਂਟਸ ਦਾ 802 ਲੋਕਾਂ ਦਾ ਸਰਵੇ ਕੀਤਾ ਇਹਨਾਂ ਨੇ ਤੇ ਉਹਨਾਂ ਨੇ
803
ਚਲੋ ਉਹਨਾਂ 'ਚੋਂ 47% ਨੇ ਕਿਹਾ ਕਿ ਸੈਂਟਰ ਰਾਈਟ ਆਪਸ਼ਨ ਚਾਹੀਦੀ ਆ ਫਿਰ ਇਹ ਵੀ ਜਦੋਂ ਪੁੱਛਿਆ ਗਿਆ ਕਿ ਕੀ BC ਲਿਬਰਲਸ ਹੀ ਵਾਪਸ ਆ ਜਾਵੇ 41% ਦਾ ਕਹਿਣਾ ਸੀ ਵੀ ਹਾਂ BC ਲਿਬਰਲ ਵਾਪਸ ਆਵੇ
ਤੇ ਜਿਨ੍ਹਾਂ ਨੇ ਫੈਡਰਲ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਆਫ ਕੈਨੇਡਾ ਨੂੰ ਵੋਟ ਪਾਈ ਸੀ ਉਹਨਾਂ ਵਿੱਚੋਂ 58% ਨੇ ਕਿਹਾ ਕਿ ਹਾਂਜੀ ਵੀ BC ਲਿਬਰਲਸ ਵਾਪਸ ਆਣ ਤੇ ਇਹਦੇ ਵਿੱਚ ਵਿਜੇ ਜੀ ਜਦੋਂ ਇਹ ਪੁੱਛਿਆ ਸੋ ਇਹਦੇ ਵਿੱਚ ਪਹਿਲਾਂ ਦੇਖੋ ਵੋਟਰ ਇੰਟੈਂਸ਼ਨ ਦਾ ਵੀ ਸਰਵੇ ਹੋਇਆ ਕਿ ਵੀ ਜੋ ਇਸ ਵੇਲੇ ਮੌਜੂਦਾ ਤੁਹਾਡੇ ਕੋਲ ਆਪਸ਼ਨਸ ਨੇ ਅੱਜ ਇਲੈਕਸ਼ਨ ਹੋ ਜਾਏ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਦੇਰ ਵਾਸ ਅ ਟਾਈ ਸੋ BC ਲਿਬਰਲਸ ਨੂੰ ਵੀ ਸੋਰੀ BC NDP ਨੂੰ ਵੀ 42% BC ਕੰਜ਼ਰਵੇਟਿਵਸ ਨੂੰ ਵੀ 42% ਵੋਟ ਪੈਂਦੀ ਨਜ਼ਰ ਆਈ ਇਸ ਸਰਵੇਖਣ ਦੇ ਨਤੀਜਿਆਂ ਦੇ ਵਿੱਚ ਫਿਰ ਉਹਦੇ ਵਿੱਚ ਇੱਕ ਸਵਾਲ ਜੋੜਿਆ ਗਿਆ ਵੀ ਜੇ ਮੰਨ ਲਓ ਕਿ ਤੁਹਾਡੇ ਕੋਲ BC ਲਿਬਰਲਸ ਨੂੰ ਵੋਟ ਪਾਉਣ ਦਾ ਵੀ ਆਪਸ਼ਨ ਹੋਵੇ ਇਹ ਪਾਰਟੀ ਜਿਹੜੀਆਂ ਨੇ ਉਹਨਾਂ ਦੇ ਵਿੱਚ BC ਲਿਬਰਲ ਵੀ ਹੋਵੇ ਬੈਲਟ ਤੇ ਫਿਰ ਕਿਹਨੂੰ ਵੋਟ ਪਾਓਗੇ ਫਿਰ ਸਮੀਕਰਨ ਬਦਲ ਗਏ
ਜੀ ਜੀ ਜੀ
ਸੋ BC NDP 35% BC ਕੰਜ਼ਰਵੇਟਿਵਸ 34% ਤੇ BC ਲਿਬਰਲ ਪਾਰਟੀ ਜਿਹੜੀ ਇਸ ਵੇਲੇ ਕਹਿ ਲਓ ਵੀ ਪ੍ਰੈਕਟੀਕਲੀ ਸਪੀਕਿੰਗ ਹੈ ਵੀ ਨਹੀਂ
ਨਾ ਲੀਡਰ ਹੈ ਨਾ ਫੇਸ ਹੈ ਨਾ ਉਹਨਾਂ ਦੀ ਕੋਈ ਪਾਲਿਸੀ ਇਸ ਵੇਲੇ ਇਕੱਲਾ ਨਾਮ ਹੈ
ਐਗਜ਼ਿਸਟ ਨਹੀਂ ਕਰਦੀ ਪਾਰਟੀ
ਸਿਰਫ ਨਾਮ ਹੈ
ਸਿਰਫ ਨਾਮ ਇੱਕ ਹਾਈਪੋਥੈਟੀਕਲ ਸਵਾਲ ਉਹਨਾਂ ਨੂੰ 15% ਲੋਕਾਂ ਨੇ ਕਹਿਤਾ ਕਿ ਅਸੀਂ ਵੋਟ ਪਾ ਦਵਾਂਗੇ
ਇਹ ਜਿਵੇਂ ਗੁੱਡਵਿਲ ਹੁੰਦੀ ਹੈ ਨਾ ਨਾਂ ਦੀ ਇੱਕ ਦੀ ਕਿ ਜੇ ਇਸ ਨਾਮ ਦਾ ਤੁਹਾਨੂੰ ਕੋਈ ਪ੍ਰੋਡਕਟ ਮਿਲੇ ਤੁਸੀਂ ਉਹਨੂੰ ਖਰੀਦੋਗੇ ਨਾ ਉਹ ਪ੍ਰੋਡਕਟ ਰਜਿਸਟ ਕਰਦਾ ਤੁਹਾਨੂੰ ਸਿਰਫ ਉਹਦੀ ਪੁਰਾਣੀ ਇੱਕ ਉਹਦਾ ਪ੍ਰਭਾਵ ਪਤਾ ਤੁਸੀਂ ਉਹਦੇ ਆਧਾਰ ਤੇ ਕਹਿ ਦਿਓ ਵੀ ਹਾਂਜੀ ਹਾਂਜੀ ਬਿਲਕੁਲ ਸੋ 15% ਸਮਰਥਨ ਇਸ ਵੇਲੇ ਇੱਕ ਅਜਿਹੀ ਪਾਰਟੀ ਜਿਹੜੀ ਕਿ ਜਿਹਦਾ ਨਾਮ ਡੋਰਮੈਂਟ ਆ ਜਿਹਦਾ ਨਾਮ ਰਜਿਸਟਰਡ ਹੈ ਉਹ ਨਾਮ ਦੇ ਰਾਈਟਸ BC ਯੂਨਾਈਟਿਡ ਕੋਲ ਨੇ ਇਸ ਵੇਲੇ BC ਲਿਬਰਲ ਪਾਰਟੀ ਹੈ ਇਸ ਸੱਚ ਕੋਈ ਐਗਜ਼ਿਸਟ ਕਰਦੀ ਨਹੀਂ ਉਹਨੂੰ ਵੀ ਸਿਰਫ ਨਾਮ ਨਾਮ ਦੇ ਬੇਸਿਸ ਤੇ 15% ਸਮਰਥਨ ਮਿਲ ਰਿਹਾ।
ਤੇ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਇਹ ਵੋਟ 15% ਕਿੱਥੋਂ ਆ ਰਹੀ ਹੈ,
ਸਾਰੇ ਪਾਸੇ ਖਿੱਚੀ ਜਾਣੇ ਆ।
ਸੋ ਬੀਸੀ ਐਨਡੀਪੀ ਤੇ ਬੀਸੀ ਕੰਜ਼ਰਵੇਟਿਵਸ ਵੱਲੋਂ ਖਿੱਚ ਰਹੇ ਨੇ ਉਹ। ਸੋ ਅੱਧੀ ਵੋਟ ਉਹਨਾਂ ਨੇ ਖਿੱਚੀ ਆ ਬੀਸੀ ਐਨਡੀਪੀ ਵੱਲੋਂ। ਸੋ ਬੀਸੀ ਐਨਡੀਪੀ ਦੇ 7% ਵੋਟ ਉਹ ਜਾ ਰਹੀ ਹੈ ਬੀਸੀ ਲਿਬਰਲਸ ਨੂੰ,
42-35 ਹੋ ਗਏ।
ਹਾਂ, ਤੇ ਬੀਸੀ ਕੰਜ਼ਰਵੇਟਿਵਸ 42-34 ਹੋ ਗਏ, 8% ਉਧਰੋਂ ਜਾ ਰਿਹਾ। ਸੋ 8 × 7=15, ਸੋ 15% ਵੋਟ ਪੈਂਦੀ ਨਜ਼ਰ ਆ ਰਹੀ ਬੀਸੀ ਲਿਬਰਲਸ ਨੂੰ, ਜੋ ਕਿ ਅੱਧੀ ਅੱਧੀ ਵੋਟ ਤੋੜ ਰਹੇ ਨੇ ਬੀਸੀ ਐਨਡੀਪੀ ਵੱਲੋਂ ਤੇ ਬੀਸੀ ਕੰਜ਼ਰਵੇਟਿਵ।
ਹੁਣ ਤੁਸੀਂ ਸੋਚੋ ਵੀ ਇਸ ਨਾਮ ਦੀ ਪਾਰਟੀ ਦਾ ਕੋਈ ਕੈਰਿਜ਼ਮੈਟਿਕ ਲੀਡਰ ਹੋਵੇ ਜਿਹੜਾ ਇਸ ਹਿਸਾਬ ਨਾਲ ਗੱਲ ਕਰੇ ਜਿਹੜੀ ਕਿ ਲੋਕਾਂ ਦੇ ਮਨ ਨੂੰ ਗੱਲ ਲੱਗੇ, ਜਿਹੜਾ ਕਿ ਸੱਚਮੁੱਚ ਉਹਨਾਂ ਇਸ਼ੂਜ਼ ਦੀ ਗੱਲ ਕਰੇ ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਤੇ ਉਹਨਾਂ ਨੂੰ ਸੋਲਵ ਕਰਨ ਬਾਰੇ ਪੁਖਤਾ ਕਦਮਾਂ ਦੀ ਗੱਲ ਕਰੇ, ਤਾਂ ਜਿਹੜੀ ਇਹ 15% ਸਪੋਰਟ ਆ ਇਹ 15 ਦਾ ਫਲਿੱਪ ਹੋ ਕੇ 51 ਵੀ ਹੋ ਸਕਦਾ, ਮਤਲਬ ਸੋ ਇਟ ਆਲ ਡਿਪੈਂਡਸ ਰਾਈਟ। ਜਾਂ ਫਿਰ ਜੇ ਹੋਰ ਕੁਝ ਨਹੀਂ, ਵਾਸੂ ਜੀ ਐਂਡਰੂ ਵੀਵਰ ਨੇ ਵੀ ਇਹ ਗੱਲ ਆਖੀ ਆ, ਬੀਸੀ ਗ੍ਰੀਨ ਪਾਰਟੀ ਦੇ ਸਾਬਕਾ ਲੀਡਰ ਨੇ, ਕਿ ਜਿਹੜੀ ਵੀ ਕੋਈ ਅਜਿਹੀ ਨਵੀਂ ਪਾਰਟੀ ਬਣਦੀ ਹੈ ਫਿਰ ਉਹ ਅਜਿਹੀ ਬਣੇ ਜਿਹੜੀ ਘੱਟੋ ਘੱਟ ਜੇ ਸਰਕਾਰ ਨਾ ਬਣਾ ਸਕੇ ਬੈਲੈਂਸ ਆਫ ਪਾਵਰ ਉਹਦੇ ਹੱਥ 'ਚ ਹੋਵੇ।
ਆ ਮੈਨੀਫੈਸਟੋ ਜਿਹੜਾ ਇਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆ ਵੀ ਜਿੱਦਾਂ ਮਾਰਕ ਕਾਰਨੀ ਨੇ ਫੈਡਰਲ ਪੱਧਰ 'ਤੇ ਲਿਬਰਲ ਪਾਰਟੀ ਆਫ ਕੈਨੇਡਾ ਦਾ ਸਮਝ ਲਓ ਵੀ ਜਿਵੇਂ ਪੂਰੀ ਕਾਇਆ ਪਲਟ ਕਰ ਦਿੱਤੀ, ਵੀ ਉਸ ਤਰ੍ਹਾਂ ਦਾ ਜਿਹੜਾ ਐਕਸਪੈਰੀਮੈਂਟ ਆ ਉਹ ਬੀਸੀ ਦੇ ਵਿੱਚ ਵੀ ਰੈਪਲੀਕੇਟ ਕੀਤਾ ਜਾ ਸਕਦਾ। ਸੋ ਜਦੋਂ ਫਿਰ ਉਹੀ ਗੱਲ ਆ ਵੀ ਫੈਡਰਲੀ ਜਦੋਂ ਕੰਜ਼ਰਵੇਟਿਵਸ ਦੀ ਬੁਲੰਦੀ ਜਦੋਂ ਬੁਲੰਦੀ 'ਤੇ ਸਨ ਅਤੇ ਸਾਨੂੰ ਲੱਗਿਆ ਵੀ ਸਾਡੇ ਕੋਲ ਕੰਜ਼ਰਵੇਟਿਵ ਸਰਕਾਰ ਹੋਣੀ ਚਾਹੀਦੀ, ਪਾਰਟੀ ਹੋਣੀ ਚਾਹੀਦੀ ਹੈ, ਅਤੇ ਅਸੀਂ ਬੀਸੀ ਕੰਜ਼ਰਵੇਟਿਵ ਪਾਰਟੀ ਬਣਾਈ। ਹੁਣ ਜਦੋਂ ਫੈਡਰਲੀ ਲਿਬਰਲਸ ਦੁਬਾਰਾ ਤੋਂ ਮਕਬੂਲ ਹੋਏ ਨੇ ਤਾਂ ਸਾਨੂੰ ਲੱਗਦਾ ਕਿ ਨਹੀਂ ਨਹੀਂ ਯਾਰ ਉਹ ਲਿਬਰਲਸ ਹੀ ਚੰਗੇ ਸਨ।
ਮੈਨੂੰ ਵੀ ਉਹੀ ਚਾਹੀਦਾ, ਉਹੀ ਖੜਾਉਣਾ ਚਾਹੀਦਾ,
ਉਹੀ ਚਾਹੀਦਾ।
ਸੋ ਇਹ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਹੈ। ਬਾਕੀ ਵਾਸੂ ਜੀ ਦੇਖੋ ਕਿਆਸ ਰਹੀ ਹੈ ਕਿ ਇਹੋ ਜਿਹੀਆਂ ਵੀ ਲੱਗੀ ਜਾਂਦੀਆਂ, ਕਿਉਂਕਿ ਮਾਰਕ ਕਾਰਨੀ ਜਦੋਂ ਫੈਡਰਲ ਲਿਬਰਲ ਪਾਰਟੀ ਦੇ ਲੀਡਰ ਬਣ ਗਏ, ਜਿਹੜੀ ਉਹ ਰਿਵਾਈਵਲ ਹੋਈ ਹੈ ਨਾ, ਉਸ ਰਿਵਾਈਵਲ ਨੇ ਕਈ ਅਟਕਲਾਂ ਨੂੰ ਜਨਮ ਦੇ ਦਿੱਤਾ ਕਿ ਇੱਕ ਅਜਿਹੀ ਪਾਰਟੀ ਜਿਹੜੀ ਕਿ ਪੋਲਸ ਦੇ ਵਿੱਚ ਬੁਰੀ ਤਰ੍ਹਾਂ ਪਛੜ ਰਹੀ ਸੀ, ਜਸਟਿਨ ਟਰੂਡੋ ਲਾਂਭੇ ਹੁੰਦੇ ਆ, ਮਾਰਕ ਕਾਰਨੀ ਲੀਡਰ ਆਉਂਦੇ ਆ ਅਤੇ ਦੁਬਾਰਾ ਤੋਂ ਇਲੈਕਸ਼ਨ ਜਿਤਾ ਦਿੰਦੇ ਆ, ਹੁਣ ਤਾਂ ਇੱਕ ਹੌਲੀ ਹੌਲੀ ਕਰਕੇ ਉਹਨਾਂ ਨੇ ਮੈਜੋਰਿਟੀ ਵੀ ਹਾਸਲ ਕਰ ਲਈ, ਕਿ ਕੀ ਇਹੀ ਫਾਰਮੂਲਾ ਬੀਸੀ ਦੇ ਵਿੱਚ ਵੀ ਰੈਪਲੀਕੇਟ ਹੋ ਸਕਦਾ ਹੈ? ਜੇ ਪ੍ਰੀਮੀਅਰ ਡੇਵੀ ਡੀਬੀ ਦੀ ਆਪਣੀ ਪਰਸਨਲ ਪਾਪੂਲੈਰਿਟੀ ਜੇ ਪਾਰਟੀ ਵਾਸਤੇ ਇੱਕ ਬੋਝ ਬਣਦੀ ਆ, ਤਾਂ ਕੀ ਬੀਸੀ ਐਨਡੀਪੀ ਵੀ ਅਜਿਹਾ ਕੁਝ ਪੈਂਤਰਾ ਵਰਤ ਸਕਦੀ ਆ ਕਿ ਇਲੈਕਸ਼ਨ ਤੋਂ ਪਹਿਲਾਂ ਜਾਂ ਆਉਂਦੇ ਸਮੇਂ ਦੇ ਵਿੱਚ ਲੀਡਰ ਬਦਲ ਦੇਵੇ ਅਤੇ ਉਹਦੇ ਨਾਲ ਲੋਕਾਂ ਦਾ ਐਨਡੀਪੀ ਪ੍ਰਤੀ ਜੋ ਮੋਹ ਭੰਗ ਹੋਇਆ ਕਈਆਂ ਦਾ, ਵੀ ਉਹ ਦੁਬਾਰਾ ਤੋਂ ਉਜਾਗਰ ਹੋ ਜਾਵੇ? ਸੋ ਇੱਦਾਂ ਦੀਆਂ ਗੱਲਾਂ ਵੀ ਚੱਲਦੀਆਂ, ਯੂ ਨੈਵਰ ਨੋ ਇਨ ਪੋਲੀਟਿਕਸ।
ਯਾ ਪੋਲੀਟਿਕਸ ਦੇ ਵਿੱਚ ਦੇਖੋ ਫੈਡਰਲੀ ਮਾਰਕ ਕਾਰਨੀ ਦਾ ਨਾਮ ਕਿੰਨੇ ਸਾਲਾਂ ਤੋਂ ਆਉਂਦਾ ਰਿਹਾ
ਜੀ ਜੀ,
ਕਿ ਜੀ ਸ਼ਾਇਦ ਮਾਰਕ ਕਾਰਨੀ ਅਗਲੇ ਲਿਬਰਲ ਲੀਡਰ ਹੋਣਗੇ, ਕਹਿੰਦੇ ਨਹੀਂ ਨਹੀਂ ਮਾਰਕ ਕਾਰਨੀ ਨੇ ਨਾ ਕਰਤੀ ਹੈ, ਅੱਛਾ ਵੀ ਸ਼ਾਇਦ ਹੁਣ ਜਸਟਿਨ ਟਰੂਡੋ ਮਾਰਕ ਕਾਰਨੀ ਨੂੰ ਫਾਈਨੈਂਸ ਮਿਨਿਸਟਰ ਬਣਾ ਦੇਣਗੇ, ਨਹੀਂ ਜੀ ਨਹੀਂ ਮਾਰਕ ਕਾਰਨੀ ਨੇ ਨਾ ਕਰ ਦਿੱਤੀ ਹੈ। ਸੋ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ,
ਟੀਸੀ ਵਾਲਾ ਬੇਰ ਚਾਹੀਦਾ ਸੀ, ਮੈਂ ਕਿਉਂ ਬਣਾ ਫਾਈਨੈਂਸ ਮਿਨਿਸਟਰ?
ਪੀਸੀ ਵਾਲੀ ਜੇ ਗੱਲ ਕਰ ਰਹੇ ਹੋ ਫਿਰ ਤਾਂ ਸਾਡੇ ਕੋਲ ਡੇਵੀ ਡੀਬੀ ਹੈਗੇ ਨੇ
ਜੀ ਜੀ,
ਉਹ ਚਾਹੀਦੀ ਗੱਲ ਕਰਦੇ ਹੋ। ਸੋ ਡੇਵੀ ਡੀਬੀ ਤੋਂ ਪਰੇ ਕੌਣ ਹੈ
ਜੀ?
ਸੋ ਇੱਥੇ ਬੀਸੀ ਐਨਡੀਪੀ ਦੇ ਵਿੱਚ ਹੋਰ ਕੋਈ ਇਦਾਂ ਦਾ ਨਾਮ
ਹਾਲ ਦੀ ਘੜੀ ਲੱਗਦਾ
ਹੈ ਏਡਰੀਅਨ ਡਿਕਸ
ਤੇ ਜਿਹਦੇ ਕੋਲ ਐਕਚੁਅਲੀ ਜਿਹੜੀ ਮੌਜੂਦਾ ਸਰਕਾਰ ਹੈ ਦਾ ਬੈਗੇਜ ਨਾ ਹੋਵੇ। ਮਾਰਕ ਕਾਰਨੀ ਦਾ ਸਭ ਤੋਂ ਵੱਡਾ ਐਡਵਾਂਟੇਜ ਕੀ ਸੀ?
ਇਹ ਨਿਊ ਫੇਸ ਆਊਟਸਾਈਡਰ।
ਹਾਂ, ਨਿਊ ਫੇਸ ਆਊਟਸਾਈਡਰ ਸੀ ਉਹਨਾਂ, ਉਹ ਟਰੂਡੋ ਦੀ ਕੈਬਿਨੇਟ ਦੇ ਵਿੱਚੋਂ ਰਾਹ ਇਖਤਿਆਰ ਕਰਕੇ ਫੇਰ ਨਹੀਂ ਉਹ ਪ੍ਰਾਈਮ ਮਿਨਿਸਟਰ ਦੀ ਗੱਦੀ ਤੱਕ ਪਹੁੰਚੇ।
ਹੁਣ ਜੇ ਮੰਨ ਲਓ ਕਿ ਰਵੀ ਕਾਲੋ ਨੂੰ ਜੇ ਤੁਸੀਂ ਕਹੋ
ਜਾਂ ਨਿੱਕੀ ਸ਼ਰਮਾ, ਇਹ ਦੋ ਨਾਮ ਬੜੇ ਹਾਈਲਾਈਟ ਹੁੰਦੇ,
ਉਹ ਤਾਂ ਫੇਰ ਜਿਵੇਂ ਕਹਿ ਲਓ ਵੀ ਡੇਵੀ ਡੀਬੀ ਦੇ ਲੈਫਟੀਨੈਂਟ ਬਣ ਕੇ ਹੀ ਕੰਮ ਕਰਦੇ ਰਹੇ
ਜੀ ਜੀ।
ਸੋ ਜੇ ਪਾਲਿਸੀਜ਼ ਨੂੰ ਰਿਵਰਸ ਕਰਨਾ ਹੋਏਗਾ ਉਹਨਾਂ ਵਾਸਤੇ ਸੌਖਾ ਨਹੀਂ ਹੋਏਗਾ
ਜੀ।
ਮਾਰਕ ਕਾਰਨੀ ਜੋ ਕਿ ਕਰ ਰਹੇ ਨੇ, ਉਹਨਾਂ ਦਾ ਕਹਿਣਾ ਵੀ ਜਿਵੇਂ ਮੈਂ ਤਾਂ ਕੈਬਨਿਟ ਦਾ ਹਿੱਸਾ ਹੀ ਨਹੀਂ ਸੀ ਜਦੋਂ ਕਾਰਬਨ ਟੈਕਸ ਬਣਾਇਆ ਜਾਂ ਜੋ ਵੀ ਕੁਝ ਕੀਤਾ, ਉਹਨੂੰ ਰਿਵਰਸ ਕਰਨਾ ਉਹਨਾਂ ਵਾਸਤੇ ਸੌਖਾ ਹੈ। ਸੋ ਵਿਲ ਸੀ ਬਾਕੀ ਅਜੇ ਪੋਲੀਟਿਕਸ ਦੇ ਵਿੱਚ, ਐਜ਼ ਯੂ ਸੈਡ ਨੈਵਰ ਸੇ ਨੈਵਰ
ਜੀ। ਵਾਸੂ ਜੀ ਖਬਰਾਂ ਹੋਰ ਵੀ ਕਈ ਸੀਗੀਆਂ, ਪਰ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਬਹੁਤ ਸ਼ੁਕਰੀਆ ਜੀ। ਹੈਵ ਅ ਗੁੱਡ ਡੇ, ਅਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ 7 ਵਜੇ ਤੋਂ 7 PM ਤੋਂ, ਅਤੇ ਕੱਲ੍ਹ ਸਵੇਰੇ ਫਿਰ ਗੱਲ ਹੁੰਦੀ।
ਥੈਂਕ ਯੂ ਵੈਰੀ ਮੱਚ,
ਹੈਵ ਅ ਗੁੱਡ ਡੇ। ਥੈਂਕ ਯੂ। ਤੁਸੀਂ ਸੁਣ ਰਹੇ ਹੋ ਕਨੈਕਟ FM 91.5।